ਤੇ ਬਾਪੂ ਨੂੰ ਜਦੋਂ ਪਤਾ ਲੱਗਦਾ ਮੇਰੇ ਘਰ ਪੋਤਾ ਹੋਇਆ ਪਹਿਲਾਂ ਹੀ ਰੱਜ ਲੈਂਦਾ ਤੇ ਸ਼ਰਾਬੀ ਦੀ ਗੁਣਤੀ ਬੱਚੇ ਨੂੰ ਸ਼ਰਾਬੀ ਦੀ ਖਿਮਾ ਕਰਨਾ ਬਹੁਤ ਨੇ ਇਦਾਂ ਦੇ ਲੋਕ ਉਹ ਰੱਜਿਆ ਬਾਪੂ ਸ਼ਰਾਬ ਦਾ ਫਿਰਦਾ ਬਾਪੂ ਦੀ ਗੁੜਤੀ ਦਿਓ ਜੀ ਕਹਿੰਦੇ ਤੇ ਸ਼ਰਾਬੀ ਦੀ ਗੁੜਤੀ ਬੱਚੇ ਨੂੰ ਦੇਖ ਕੇ ਫਿਰ ਕਿੱਥੋਂ ਭਗਤ ਬਣਾਓਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ
ਬੱਚੇ ਨੂੰ ਗੁੜਤੀ ਹੀ ਅੰਮ੍ਰਿਤ ਦੀ ਦਿਓ ਫਿਰ ਅਰਦਾਸ ਕਰੋ ਜਦੋਂ ਬੱਚਾ 40 ਦਿਨਾਂ ਦਾ ਹੋ ਜਾਏ ਫਿਰ ਭਾਈ ਜੀ ਨੂੰ ਸੱਦ ਕੇ ਬੱਚੇ ਦਾ ਜਿਹੜਾ ਜਨਮ ਸੰਸਕਾਰ ਜਿਹੜਾ ਉਹ ਕਰਾਉਣਾ ਜਨਮ ਸੰਸਕਾਰ ਕੀ ਆ ਸਵਾ ਮਹੀਨੇ ਦਾ ਬੱਚਾ ਹੋਵੇ 21 ਦਿਨਾਂ ਦਾ ਜਾਂ ਸਵਾ ਮਹੀਨੇ ਦਾ ਤੇ ਉਹ ਬੱਚੇ ਨੂੰ ਗੁਰਦੁਆਰਾ ਸਾਹਿਬ ਲਿਜਾ ਕੇ ਤੇ ਸਮੇਤ ਉਹਦੀ ਮਾਤਾ ਨੂੰ ਨਾਲ ਲਿਜਾ ਕੇ ਜਾਂ ਘਰ ਵਿੱਚ ਹੀ ਲੈ ਆਓ ਤੇ ਸਤਸੰਗ ਦੇ ਸਤਿਗੁਰਾਂ ਦੇ ਸਨਮੁਖ ਬੈਠ ਕੇ ਤੇ ਸਤਸੰਗਤ ਬਾਣੀ ਦਾ ਜਾਪ ਕਰਕੇ ਜਪਜੀ ਸਾਹਿਬ ਪੜ੍ਹ ਕੇ ਜੇ ਕੋਈ 5 ਬਾਣੀਆਂ ਪੜ੍ਹੇ ਬਹੁਤ ਹੀ ਚੰਗੀ ਗੱਲ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਉਹ ਇੱਕ ਭਾਈ ਸਾਹਿਬ ਜਿਹੜੇ ਨੇ ਉਹ ਫਿਰ ਬੱਚੇ ਦੇ ਮੁੱਖ ਵਿੱਚ ਪਾਉਣ ਫਿਰ ਉਹ ਬੱਚਦਾ ਜਿਹੜਾ ਉਹਦੀ ਮਾਂ ਪੀ ਲਵੇ ਅਰਦਾਸ ਕੀਤੀ ਜਾਏ ਬੱਚੇ ਦੀ ਚੜ੍ਹਦੀ ਕਲਾ ਲਮੇਰੀ ਉਮਰ ਵਾਸਤੇ ਇਹ ਗੁਰਮਤ ਦੀ ਮਰਿਆਦਾ ਹੈ ਤੇ ਗੁੜਤੀਆਂ ਦੇਣੀਆਂ ਜਾਏ ਵੀ ਅੰਮ੍ਰਿਤ ਦੀ ਗੁੜਤੀ ਦਿਓ ਉਹ ਸਮਾਂ ਸੀ ਜੋ ਜਨਮ ਪੱਤਰੀ ਬਣਾਈ ਜਾਂਦੀ ਸੀ ਹਰਦਿਆਲ ਪੰਡਿਤ ਆਇਆ ਉਹਨੇ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਬਣਾਈ ਉਹਨੂੰ ਕਹਿੰਦੇ ਨੇ ਇਹ 10 ਖਾਂ ਸਾਡਾ ਮੁੰਡਾ ਕਿਹੋ ਜਿਹਾ ਹੋਏਗਾ ਸਾਡਾ ਪੁੱਤ ਕਿੱਦਾਂ ਦਾ ਹੋਏਗਾ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਹਰਦਿਆਲ ਪੰਡਿਤ ਜਦੋਂ ਵੇਖਦਾ ਹੈ ਉਹ ਜਨਮ ਪੱਤਰੀ ਵੱਲ ਤੇ ਵੇਖਦਾ ਹੀ ਰਹਿ ਗਿਆ ਉਹ ਕਹਿਣ ਲੱਗਾ ਮਾਤਾ ਇਹ ਕੋਈ ਆਮ ਬੱਚਾ ਨਹੀਂ ਤੇਰੇ ਘਰ ਵਿੱਚ ਜੰਮਿਆ ਕਲਿਆਣ ਦਾਸ ਜੀ ਇਹ ਕੋਈ ਆਮ ਬੱਚਾ ਨਹੀਂ ਜੰਮਿਆ ਮੇਰੀ ਜੋਤਿਸ਼ ਵਿਦਿਆ ਦੱਸਦੀ ਹੈ ਜਿੱਥੋਂ ਤੱਕ ਮੈਨੂੰ ਗਿਆਨ ਗਉ ਗਿਰ ਸਾਗਰ ਮਾਰਗ ਦੇਈ ਨਿਸਬਾਸੁਰ ਆਏ ਸਮਹਿ ਸੇਈ ਇਹੋ ਜਿਹਾ ਪੁੱਤ ਜੰਮਿਆ ਜਿਹਨੂੰ ਧਰਤੀ ਜਿਹਨੂੰ ਸਮੁੰਦਰ ਜਦੋਂ ਲੰਘਿਆ ਕਰੇਗਾ ਪਹਾੜ ਵੀ ਰਾਹ ਦਿਆ ਕਰਨਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਲਓ 5 ਪਿਆਰਿਆਂ ਨੇ ਆਉਣਾ ਸਟੇਜ ਤੇ ਆਪ ਸਰਬ ਸੰਗਤਾਂ ਨੂੰ ਪਤਾ ਹੀ ਆ ਕਿ ਆਪਾਂ 5 ਪਿਆਰਿਆਂ ਦਾ ਸਤਿਕਾਰ ਕਰਨਾ ਹੈ ਤੇ ਖੜੇ ਨਹੀਂ ਹੋਣਾ ਕਿਸੇ ਨੇ ਵੇਖੋ ਜੀ ਬੇਨਤੀ ਮੰਨਿਓ ਭੈਣਾਂ ਦੇ ਚਰਨਾਂ 'ਚ ਖਾਸ ਬੇਨਤੀ ਆ ਅੱਜ ਵੇਖੋ ਸੰਗਤ ਥੋੜੀ ਹੋਈ ਆ ਤੇ ਭੱਜ ਭੱਜ ਕੇ ਅੱਗੇ ਨਾ ਬੈਠਿਓ ਤੇ ਕੋਈ ਰੌਲਾ ਨਹੀਂ ਕੋਈ ਧੱਕਾ ਨਹੀਂ ਕਰਨਾ ਤੇ 5 ਪਿਆਰੇ ਆਉਣਗੇ ਉਹ ਸੰਗਤਾਂ ਆਉਣਗੀਆਂ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਨੇ ਨੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ ਭਾਵੇਂ ਕਿ ਅੱਜ ਅੰਮ੍ਰਿਤ ਸੰਚਾਰ ਥਾਂ ਥਾਂ ਤੇ ਹੋ ਰਹੇ ਨੇ ਤੇ ਸਤਸੰਗਤ ਫਿਰ ਵੀ ਚਲੋ ਆਪਾਂ ਆਪਣੀ ਚਾਲੀ ਮੁਤਾਬਕ ਜਿਵੇਂ ਹਰ ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ ਉਹ ਐਤਕੀ ਵੀ ਰੱਖਿਆ ਗਿਆ ਵੀ ਅੱਜ ਭਾਵੇਂ ਸੰਗਤ ਘੱਟ ਵੀ ਆ ਠੰਡ ਕਾਰਨ ਜਾਂ ਗੁਰਪੁਰਬ ਜਗ੍ਹਾ ਜਗ੍ਹਾ ਤੇ ਮਨਾਏ ਜਾ ਰਹੇ ਨੇ ਪਰ ਫਿਰ ਵੀ ਜਿੰਨੇ ਪ੍ਰੇਮੀ ਹੋ ਜਾਣਗੇ ਚਲੋ ਅੰਮ੍ਰਿਤ ਸੰਚਾਰ ਤੇ ਹੋਣਾ ਜ਼ਰੂਰੀ ਆ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਜੋ ਅੰਮ੍ਰਿਤ ਸੰਚਾਰ ਹੋਇਆ 5 ਪਿਆਰੇ ਸਟੇਜ ਤੇ ਆਉਣਗੇ ਆਪਾਂ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ ਇਹ 5 ਪਿਆਰੇ ਖਾਲਸਾ ਮੇਰੋ ਰੂਪ ਹੈ ਖਾਸ ਮਹਾਰਾਜ ਇਹ ਤੁਸੀਂ ਸਾਜੇ ਨੇ ਮਹਾਰਾਜ ਕਹਿੰਦੇ ਮੈਂ ਨਹੀਂ ਸਾਜੇ ਇਹਨਾਂ ਨੇ ਮੈਨੂੰ ਸਾਜਿਆ ਇਹ
5 ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਤਾਰਿਆ
ਸਾਰੀਆਂ ਭੈਣਾਂ ਬੋਲੋ
ਇਹ 5 ਮੇਰੇ
आओ प्यारे हो आओ 345 पुराने ये भी महाराज की कृपा नाल बहुत ने ते सतगुर मेहर करन कृपा करन ये बीज बीजिया गया है हुण इन्हां ने भी गां प्रफुल्लत होना ये बीज अज अमर दा जिन्हां दे खिरदे दे विच टिक गया सतगुर मेहर करन अमर दा सिद्धांत जिहड़ा समझ आ जाए ते इन्हां ने फिर होरां नूं भी अगे अमृत छकाउणा है अमृत छक के बस नहीं कर जाना भी बस हुण मैं चढ़ गया गुरु के जहाजे जतन करिया करो मैं अपनी जिंदगी विच घट तो घट पंज नूं होर अमृत वास्ते मैं तैयार करना है ते मैं वेखना बड़े गुरमुख बड़िया साड़िया भैणा बड़िया मातावां ते निक्के निक्के बच्चे भी सतसंग जी ओ दस दस भी भी नूं कोई पंजा नूं कोई सौ नूं तैयार करदा अमृत छकन वास्ते ये बड़ा सोहना उदम है ते साडा सारयां दा फर्ज बनदा है ते जिन्हां ने अमृत छकिया गुरु नानक साहिब दे अवतार पुरब दे उत्ते ਇਹ ਹੁਣ ਉਹੀ ਦਿਨ ਚੱਲ ਰਹੇ ਨੇ ਤੇ ਸਤਸੰਗ ਜੀ ਇਹਨਾਂ ਨੂੰ ਇਹ ਸਮਾਂ ਕਦੇ ਵੀ ਨਹੀਂ ਭੁੱਲਣਾ ਮਹਾਰਾਜ ਮਿਹਰ ਕਰਨ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਉੱਤੇ ਸਾਡੇ ਹਿਰਦਿਆਂ ਦੇ ਵਿੱਚ ਵੀ ਗੁਰਮਤਿ ਦਾ ਪ੍ਰਕਾਸ਼ ਹੋ ਜਾਏ ਤੇ ਫਿਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ ਸਾਡਾ ਸਫਲ ਹੋ ਜਾਏਗਾ
ਬੋਲੇ ਸੋ ਨਿਹਾਤਰੀਆਂ ਕਾਲ
ਧੰਨ ਭਾਗ ਸਤਿਗੁਰ ਦੀ ਮਿਹਰ ਨਾਲ ਅਮਰ ਜਿਨ੍ਹਾਂ ਨੇ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਸਾਰੀ ਸੰਗਤ ਸਾਰੇ ਪੰਥ ਵੱਲੋਂ ਹੀ ਭਾਈ ਚੜ੍ਹਦੀ ਕਲਾ ਚ ਰਿਹੋ ਉੱਚਾ ਸੁੱਚਾ ਜੀਵਨ ਹੁਣ ਬਣਾਉਣਾ ਹੈ ਆਗਿਆ ਸਮਝ ਚੱਲੋ ਆਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲਾ ਆਪਣੇ ਅਰਜ ਕਰੀਏ ਮਹਾਰਾਜ ਮਿਹਰ ਕਰੋ ਆਪਣੇ ਬਣਾਓ ਕਿਰਪਾ ਕਰੋ ਤੇ ਸਤਸੰਗ ਜੀ ਜੋ ਅਰਜ ਕਰ ਰਹੇ ਅਸਾਂ ਪਹਿਲਾਂ ਵੀ ਇਹ ਬੇਨਤੀ ਹੈ ਵੀ ਹੁਣ ਗਾਂਹ ਨੂੰ ਵਧਣਾ ਹੈ ਪਿੱਛੇ ਨਹੀਂ ਮੁੜਨਾ ਅੰਮ੍ਰਿਤ ਥੋੜੇ ਚਿਰੇ ਨਹੀਂ ਪੰਜ ਚਾਰ ਦਸ ਦਿਨ ਮਹੀਨਾ ਦੋ ਮਹੀਨੇ ਹੁਣ ਡਟੇ ਰਹਿਣਾ ਜੇ ਅੰਮ੍ਰਿਤ ਛਕਿਆ ਤੇ ਪਰਪੱਕ ਰਹਿਣਾ ਹੈ ਆਪਣੇ ਜੀਵਨ ਵਿੱਚ ਉੱਚਾ ਸੁੱਚਾ ਜੀਵਨ ਹੋਵੇ ਸੰਸਾਰ ਨਾਲੋਂ ਵੱਖਰਾ ਜੀਵਨ ਹੋਵੇ ਤਾਂ ਹੀ ਫਾਇਦਾ ਹੈ ਸੋ ਸਤਸੰਗਤ ਜੀ ਇਹ ਸਦਾ ਬੇਨਤੀ ਕਰੀ ਦੀਆਂ ਕਈ ਪ੍ਰੇਮੀ ਇੱਦਾਂ ਦੇ ਵੀ ਆ ਕਈ ਪ੍ਰੇਮੀ ਉਹ ਕਹਿਣਗੇ ਵੀ ਬਾਬਾ ਜੀ ਅੰਮ੍ਰਿਤ ਇੰਨੇ ਛਕਦੇ ਨੇ ਤੇ ਰੱਖ ਲੈਣਗੇ ਤੇ ਦਾਸ ਅਰਜ ਕਰਦਾ ਹੁੰਦਾ ਭਾਈ ਆਪਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਪਿਛਲੇ ਸਾਲ ਤੁਹਾਨੂੰ ਪਤਾ ਹੀ ਆ ਜਿਹੜੇ ਪ੍ਰੇਮੀ ਹਾਜ਼ਰ ਰਹੇ ਨੇ ਵੀ 70,000 ਦੇ ਲਗਭਗ ਪ੍ਰਾਣੀ ਇੱਕ ਸਾਲ ਵਿੱਚ ਗੁਰੂ ਕੇ ਜਹਾਜ਼ੇ ਚੜ੍ਹੇ ਸਨ ਮਾਰਚ ਤੱਕ ਤੇ ਹੁਣ ਮਾਰਚ ਅਗਲਾ ਆਉਣ ਵਾਲਾ ਮਹੀਨੇ ਚਾਰ ਕੁ ਰਹਿ ਗਏ ਆ ਦਸੰਬਰ ਹੈ ਅੱਗੇ ਫਿਰ ਜਨਵਰੀ ਤੇ ਫਰਵਰੀ ਤੇ ਮਾਰਚ ਚਾਰ ਕੁ ਮਹੀਨੇ ਰਹਿ ਗਏ ਨੇ ਇਸ ਸਾਲ ਦੀ ਫਿਰ ਲਿਸਟ ਬਣੇਗੀ ਤੇ ਸਤਸੰਗ ਜੀ ਮਹਾਰਾਜ ਦੀ ਮਿਹਰ ਨਾਲ ਜੇ 70,000 ਛਕਦਾ ਹੈ ਤੇ ਇਹ ਮੰਨ ਲਓ ਵੀ 20,000 ਐਸੇ ਵੀ ਹੋਣਗੇ ਜਿਹੜੇ ਟੁੱਟ ਜਾਂਦੇ ਨੇ ਤੇ 50,000 ਕਿਹੜਾ ਥੋੜਾ ਹੈ ਜੇ 30,000 ਵੀ ਟੁੱਟ ਜਾ ਤੇ 40,000 ਵੀ ਥੋੜਾ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਮਹਾਰਾਜ ਦੀ ਮਿਹਰ ਨਾਲ ਇਹ ਤੇ ਨਹੀਂ ਹੈ ਵੀ ਸਾਰੇ ਹੀ ਇੱਕੋ ਜਿਹੇ ਆ ਇੱਥੇ ਬੜੇ ਵੀਰ ਬੈਠੇ ਨੇ ਜਿਨ੍ਹਾਂ ਦੀਆਂ ਅੱਜ ਵੱਡੀਆਂ ਵੱਡੀਆਂ ਦਾੜੀਆਂ ਨੇ ਤੇ ਕਿਸੇ ਸਮੇਂ ਕੁਛ ਵੀ ਨਹੀਂ ਅੱਜ ਜਿਨ੍ਹਾਂ ਦੇ ਸ੍ਰੀ ਸਾਹਿਬਾਂ ਪਾਈਆਂ ਨੇ ਜਿਹੜੇ ਨਿਤਨੇਮ ਕਰਦੇ ਨੇ ਜਿਹੜੇ ਬਾਣੀ ਪੜ੍ਹਦੇ ਨੇ ਤੇ ਕੁਛ ਵੀ ਨਹੀਂ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਆਪਾਂ ਆਪਣਾ ਤੇ ਹੋਕਾ ਦਿੰਦੇ ਹੀ ਰਹਿਣਾ ਨਾ ਪਿਆਰਿਓ ਆਪਾਂ ਹੋਕਾ ਦਿੰਦੇ ਰਹਿਣਾ ਹੈ ਹੁਣ ਜੇ ਜ਼ਿਮੀਂਦਾਰ ਕਵੇ ਵੀ ਖਰੇ ਬਿਮਾਰੀ ਕੋਈ ਨਾ ਲੱਗ ਜਾਏ ਜੇ ਜ਼ਿਮੀਂਦਾਰ ਕਵੇ ਵੀ ਕੀ ਪਤਾ ਹੈ ਮੀਂਹ ਨਾ ਆ ਜਾਏ ਮੇਰੀ ਫਸਲ ਮਾਰੀ ਨਾ ਜਾਏ ਤੇ ਫਸਲ ਬੀਜੇ ਨਾ ਤੇ ਫਿਰ ਤੇ ਸਰ ਗਿਆ ਫਸਲ ਤੇ ਬੀਜੀ ਵੀ ਆ ਨਾ ਤੇ ਕਈ ਵਾਰੀ ਬਿਮਾਰੀ ਵੀ ਲੱਗ ਜਾਂਦੀ ਕਈ ਵਾਰੀ ਮੀਂਹ ਵੀ ਆ ਜਾਂਦਾ ਪਰ ਫਸਲ ਬੀਜਣੋਂ ਹਟ ਗਿਆ ਜ਼ਿਮੀਂਦਾਰ ਅੱਜ ਵੀ ਵਾਹੁੰਦੇ ਨੇ ਅੱਜ ਵੀ ਬੀਜਦੇ ਨੇ ਤੇ ਆਪਾਂ ਆਪਣਾ ਹੋਕਾ ਦਿੰਦੇ ਰਹਿਣਾ ਹੈ ਜੇ ਟੁੱਟਦੇ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਤੇ ਮੂਲਾ ਟੁੱਟ ਹੀ ਗਿਆ ਸੀ ਮੂਲਾ ਟੁੱਟ ਗਿਆ ਉਦੋਂ ਵੀ ਟੁੱਟਦੇ ਰਹੇ ਨੇ ਤੇ ਸਤਸੰਗਤ ਜੀ ਇੱਥੇ ਭਾਈ ਮਹਾ ਸਿੰਘ ਵਰਗਿਆਂ ਨੇ ਵੀ ਤੇ ਲਿਖਿਆ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਭਾਵੇਂ ਉਹ ਦੁਬਾਰਾ ਫਿਰ ਜੁੜ ਗਿਆ ਟੁੱਟੇ ਇੱਥੇ ਸਤਸੰਗ ਛੇਵੇਂ ਪਾਤਸ਼ਾਹ ਵੇਲੇ ਪੈਂਦੇ ਖਾਂ ਵੀ ਤੇ ਸਤਿਗੁਰਾਂ ਨੇ ਦੁੱਧ ਮੱਖਣਾਂ ਦੇ ਨਾਲ ਜਿਹਨੂੰ ਪਾਲਿਆ ਹੱਥੀ ਅੱਜ ਪੈ ਗਿਆ ਮਾਰਨਾ ਪੈਂਦੇ ਖਾਂ ਵੀ ਤੇ ਸਤਸੰਗ ਜੀ ਟੁੱਟਿਆ ਸੀ ਜੇ ਟੁੱਟਦੇ ਅੱਜ ਨੇ ਤੇ ਉਦੋਂ ਕਿਹੜਾ ਨਹੀਂ ਸਨ ਟੁੱਟਦੇ, ਟੁੱਟਦੇ ਰਹੇ ਨੇ, ਪਰ ਆਪਾਂ ਆਪਣਾ ਹੋਕਾ ਦਿੰਦੇ ਰਹਿਣਾ ਪਿਆਰਿਓ ਸਾਰੇ ਇੱਕੋ ਜਿਹੇ ਨਹੀਂ, ਬੜੇ ਨੇ ਜਿਹੜੇ ਜੁੜੇ ਸਨ ਤੇ ਅੱਜ ਵੀ ਜੁੜੇ ਨੇ, ਸਤਿਗੁਰ ਦੀ ਮਿਹਰ ਰਹੀ ਤੇ ਜੁੜੇ ਰਹਿਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਹੁਣ ਆਪਾਂ ਆਪਣਾ ਹੋਕਾ ਦੇਣਾ ਥੋੜਾ ਬੰਦ ਕਰਨਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਭਾਵੇਂ ਕਿ ਕਈ ਲੋਕ ਬਰਦਾਸ਼ਤ ਨਹੀਂ ਕਰਦੇ, ਕਈ ਲੋਕਾਂ ਤੋਂ ਝੱਲਿਆ ਨਹੀਂ ਜਾਂਦਾ। ਹੋਰਾਂ ਦੀ ਗੱਲ ਛੱਡੋ, ਜਿਹੜੇ ਅੱਜ ਆਪਣੇ ਆਪ ਨੂੰ ਬੜੇ ਬੜੇ ਤਕੜੇ ਵਿਦਵਾਨ ਕਹਾਉਂਦੇ ਨੇ, ਜਿਹੜੇ ਬੜੇ ਬੜੇ ਆਪਣੇ ਆਪ ਨੂੰ ਸੂਝਵਾਨ ਤੇ ਸਿਆਣੇ ਕਹਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਧਰਮ ਦੇ ਬੜੇ ਬੜੇ ਵੱਡੇ ਠੇਕੇਦਾਰ ਤੇ ਪ੍ਰਚਾਰਕ ਸਮਝਦੇ ਨੇ, ਮੈਂ ਹੈਰਾਨ ਹਾਂ ਅੱਜ ਉਹ ਵੀ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਵੀ ਇੰਨਾ ਅੰਮ੍ਰਿਤ ਸੰਚਾਰ ਕਿਉਂ ਹੋ ਰਿਹਾ। ਅੱਜ ਪਿੱਛੇ ਜੇ ਮੈਨੂੰ ਸੰਗਤਾਂ ਨੇ ਦੱਸਿਆ ਕਿ ਪਟਿਆਲੇ ਇੱਕ ਸਮਾਗਮ ਹੋਇਆ ਸੀ, ਇੱਥੇ ਇੱਕ ਸਾਡੇ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਆਈ, ਲੋਕਾਂ 'ਚ ਬੜਾ ਸਤਿਕਾਰ, ਤੇ ਉਹ ਸਟੇਜ ਤੇ ਬਹਿ ਕੇ ਕਹਿੰਦੇ ਨੇ ਆਖੇ ਜੀ ਢੱਡਰੀਆਂ ਵਾਲੇ ਬਾਬੇ ਨੇ ਜਿਹੜੇ ਉਹ ਤੇ ਕਲਗੀਆਂ ਲਾਉਂਦੇ ਨੇ ਸਿਰਾਂ ਤੇ, ਗੁਰੂ ਗੋਬਿੰਦ ਸਿੰਘ ਬਣਦੇ ਨੇ ਆਖੇ, ਜਿੰਨਾ ਪਖੰਡ ਫੈਲਾਇਆ ਦੁਨੀਆਂ 'ਚ ਕਹਿੰਦੇ ਇਹਨਾਂ ਨੇ ਫੈਲਾਇਆ, ਤੇ ਉਹ ਬਾਹਾਂ ਖੜੀਆਂ ਕਰੋ ਜਿਹੜੇ ਦੀਵਾਨ ਨਹੀਂ ਲੱਗਣ ਦੇਣਗੇ ਇਲਾਕੇ 'ਚ। ਹਾਦੋ ਇੱਦਾਂ ਦੇ ਵੀ ਲੋਕ ਹਨ, ਤੇ ਸਾਧ ਸੰਗਤ ਕਹਿੰਦੇ ਵੀ ਉਹ ਬਾਹਾਂ ਖੜੀਆਂ ਕਰੋ ਜਿਹੜੇ ਦੀਵਾਨ ਨਹੀਂ ਲੱਗਣ ਦੇਣਗੇ, ਤੇ ਦਾਸ ਸਰਜ ਕਰਦਾ ਵੀ ਪਟਿਆਲੇ ਵਿੱਚ ਜਿੰਨਾ ਅੰਮ੍ਰਿਤ ਸੰਚਾਰ ਹੋਇਆ ਇਹਨਾਂ ਤੇ ਕਿਤੇ ਹੋਇਆ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਘੱਟ ਤੋਂ ਘੱਟ ਇਸ ਸੰਗਰਾਂਦ ਦੇ ਉੱਤੇ ਆਪਣੇ ਇਸ ਪਰਮੇਸ਼ਰ ਦੁਆਰ ਇੱਕ ਸਾਲ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਮਹਾਰਾਜ ਦੀ ਮਿਹਰ ਨਾਲ 10-12 ਹਜ਼ਾਰ ਪ੍ਰਾਣੀ 12 ਸੰਗਰਾਂਦਾਂ ਸਾਲ ਵਿੱਚ ਆਉਂਦੀਆਂ ਨੇ, ਤੇ ਕਈ ਵਾਰੀ ਜਿਵੇਂ ਹੁਣ ਐਦਕੀ ਘੱਟ ਹੋਏ ਨੇ ਤੇ ਕਈ ਵਾਰੀ ਵੱਧ ਵੀ ਹੋ ਜਾਂਦੇ ਨੇ, ਤੇ ਇੱਕ ਸੰਗਰਾਂਦ ਐਸੀ ਵੀ ਆਉਂਦੀ ਆ ਜਦੋਂ ਫੱਗਣ ਦੀ ਸੰਗਰਾਂਦ ਦਾ ਸਮਾਂ ਹੋਵੇ, ਤੇ ਉਸ ਵੇਲੇ ਵਿੱਚ ਧਿਆਨ ਦਿਓ ਉਦੋਂ ਪਿਛਲੀ ਵਾਰੀ 11,500 ਪ੍ਰਾਣੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਗੁਰੂ ਕੇ ਜਹਾਜ਼ੇ ਚੜ੍ਹਿਆ ਸੀ 11,500, ਤੇ ਇੱਕ ਸਾਲ ਵਿੱਚ 20-22 ਹਜ਼ਾਰ ਪ੍ਰਾਣੀ ਇਹ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਿਹੜੇ ਅੰਮ੍ਰਿਤ ਛੱਕ ਕੇ ਜਾਂਦੇ ਨੇ, ਤੇ ਕਹਿੰਦੇ ਨੇ ਜੀ ਪਖੰਡ ਫੈਲਾਇਆ ਹੀ ਇਹਨਾਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੀ ਇਹਨਾਂ ਨੂੰ ਧਰਮ ਦੇ ਪ੍ਰਚਾਰਕ ਆਖੋਗੇ ਤੁਸੀਂ? ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਮੈਨੂੰ ਕੋਈ ਇਹ ਗੱਲ ਦੱਸੇ ਵੀ ਅਸੀਂ ਧਾਰਨਾ ਪੜ੍ਹਦੇ ਹਾਂ ਤੇ ਜਾਂ ਕੋਈ ਕੋਈ ਕਿਸੇ ਨੂੰ ਅਸੀਂ ਮਨਮਤ ਨਾਲ ਜੋੜਿਆ ਹੋਵੇ, ਕਿਸੇ ਨੂੰ ਮਨਮਤ ਦਾ ਰਾਹ ਵਿਖਾਇਆ ਹੋਵੇ, ਕਿਸੇ ਦੇ ਗਲ 'ਚ ਧਾਗਾ ਪਾਇਆ ਹੋਵੇ, ਕਦੇ ਕਿਸੇ ਨੂੰ ਪਾਣੀ 'ਚ ਫੂਕ ਮਾਰ ਕੇ ਦਿੱਤੀ ਹੋਵੇ, ਜਾਂ ਕਦੇ ਕਿਸੇ ਨੂੰ ਕੋਈ ਮਨਮਤ ਦਾ ਰਾਹ ਦੱਸਿਆ ਹੋਵੇ ਵੀ ਤੂੰ ਇਸ ਰਾਹ 'ਤੇ ਤੁਰ ਤੇਰਾ ਭਲਾ ਹੋ ਜਾਏਗਾ। ਜਿਹੜਾ ਵੀ ਅੱਜ ਤੱਕ ਕੋਈ ਆਇਆ ਹਰੇਕ ਨੂੰ ਬੇਨਤੀ ਕਰੀਦੀ ਆ ਵੀ ਗੁਰੂ ਗ੍ਰੰਥ ਸਾਹਿਬਾਨ ਨਾਲ ਜੁੜੋ, ਮੱਥਾ ਗੁਰੂ ਗ੍ਰੰਥ ਸਾਹਿਬਾਨ ਨੂੰ ਟੇਕੋ। ਕਈ ਕਹਿੰਦਿਆਂ 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 ਵੀ ਮੱਥਾ ਟੇਕ ਜਾਂਦੇ ਨੇ, ਰੋਕਦਿਆਂ ਰੋਕਦਿਆਂ ਵੀ ਕਈ ਧੱਕੇ ਨਾਲ ਹੀ, ਹਾਲਾਂਕਿ ਸੇਵਾਦਾਰ ਬਹੁਤ ਰੋਕਦੇ ਨੇ। ਫਿਰ ਅੱਜ ਸਾਡੇ ਮਾਤਾ ਜੀ ਆਏ ਦਿੱਲੀ ਤੋਂ, ਮੇਰੇ ਵਾਸਤੇ ਖੰਡਾ ਲਿਆਏ ਬਣਵਾ ਕੇ, ਕਹਿੰਦੇ ਲਾ ਕੇ ਆਇਓ। ਮੈਂ ਹੁਣ ਅੰਦਰ ਨਾ ਮੈਂ ਲੇਟ ਹੀ ਇਸ ਕਰਕੇ ਹੋ ਗਿਆ, ਮੈਂ ਕਦੇ ਕਵਾਂ ਲਾਵਾਂ, ਕਦੇ ਕਵਾਂ ਨਾ ਲਾਵਾਂ, ਫਿਰ ਸੋਚਾਂ ਲਾਵਾਂ, ਫਿਰ ਸੋਚਾਂ ਨਾ ਲਾਵਾਂ, ਫਿਰ ਮੈਂ ਸੋਚਾਂ ਲਾਵਾਂ। ਫਿਰ ਮੈਨੂੰ ਮਾਤਾ ਨੇ ਕਿਹਾ ਸੀ ਜੇ ਖੰਡਾ ਨਾ ਲੱਗਿਆ ਦਿਸਿਆ ਤਾਂ ਮੈਂ ਤੁਰ ਜਾਣਾ ਦਿੱਲੀ, ਮੈਂ ਤੇ ਦੀਵਾਨ 'ਚ ਉੱਥੋਂ ਹੀ ਉੱਠ ਕੇ ਮੁੜ ਜਾਣਾ, ਮੈਂ ਤੇ ਬਹਿਣਾ ਹੀ ਨਹੀਂ। ਮੈਂ ਸੋਚਿਆ ਵੀ ਚਲੋ ਖੰਡਾ ਹੈ ਇਹ ਤੇ ਗੁਰੂ ਕਾ ਨਿਸ਼ਾਨ ਆ ਤੇ ਖੰਡਾ ਤੇ ਸਾਰੇ ਹੀ ਲਾਉਂਦੇ ਆ, ਤੇ ਮੈਂ ਕਿਹਾ ਮਾਤਾ ਇਹ ਖੰਡੇ ਤੋਂ ਹੀ ਲੋਕਾਂ ਨੇ ਕਹਿ ਦੇਣਾ ਵੀ ਬਾਬੇ ਤੇ ਕਲਗੀ ਲਾਉਂਦੇ ਆ। ਤੂੰ ਸਤਨਾਮ, ਉਹ ਹੈ ਖੰਡਾ ਹੀ ਸੀ। ਸਾਡੀ ਇੱਥੇ ਮਾਤਾ ਬੈਠੀ ਹੈ ਇੱਕ ਪਟਿਆਲੇ ਤੋਂ, ਉਹਦਾ ਬੇਟਾ ਚੜ੍ਹਾਈ ਕਰ ਗਿਆ ਜਵਾਨ, ਤੇ ਉਹ ਇੱਥੇ ਬੈਠਾ ਪਰਿਵਾਰ ਸਾਰਾ, ਤੇ ਸਾਧ ਸੰਗਤ ਤੋਂ ਮਾਤਾ ਨੇ ਉਹਦਾ ਬੇਟਾ ਤੇ ਡਾਕਟਰਾਂ ਨੇ ਬਹੁਤ ਇਲਾਜ ਕਰਨਾ, ਹੁਣ ਜਵਾਨ ਪੁੱਤ ਦੀ ਮੌਤ ਹੋ ਗਈ ਘਰ 'ਚ, ਤੇ ਉਹ ਮੈਨੂੰ ਮਿਲੇ ਮਾਰ ਦੀ ਮਿਹਰ ਨਾਲ, ਉਦੋਂ ਤੋਂ ਦਵਾਈ ਬੰਦ ਹੋ ਗਈ, ਪ੍ਰੇਮ ਉਹਨਾਂ ਨੂੰ ਚਲੋ ਮਿਲ ਗਿਆ, ਤੇ ਉਹਨਾਂ ਦਾ ਮਨ ਸੀ ਜਨਮ ਦਿਨ ਸੀ, ਤੇ ਉਦੋਂ ਉਹਨਾਂ ਨੇ ਸੰਗਤ ਨੇ ਹੀ ਮਨਾਇਆ, ਤੇ ਉਹ ਮਾਤਾ ਨੇ ਖੰਡਾ ਲਿਆ ਕੇ ਲਾਤਾ ਮੇਰੇ। ਇੱਕ ਸਾਡੀ ਮਾਤਾ, ਉਹਦਾ ਵੀ ਜਵਾਨ ਪੁੱਤ ਚੜ੍ਹਾਈ ਕਰ ਗਿਆ, ਇੱਥੇ ਬੈਠੇ ਨੇ ਅਮਲੋਹ ਖੰਨੇ ਵਾਲੇ ਮਾਤਾ ਕਹਿੰਦਾ ਮੈਂ, ਤੇ ਉਹਨਾਂ ਦਾ ਵੀ ਇੱਕ ਜਵਾਨ ਪੁੱਤ ਚੜ੍ਹਾਈ ਕਰ ਗਿਆ ਸੀ, ਉਹਨਾਂ ਦੀ ਵੀ ਪ੍ਰੇਮ ਭਾਵਨਾ ਪੁੱਤਰਾਂ ਵਾਂਗੂ ਪਿਆਰ ਦਿੰਦੇ ਨੇ, ਤੇ ਉਹ ਮਾਤਾ ਵੀ ਇੱਕ ਖੰਡਾ ਲੈ ਆਈ। ਹੁਣ ਮੈਂ ਵੇਖਿਆ ਵੀ ਇੱਕੋ ਮਾਂ, ਇੱਕੋ ਮਾਂ,
ਇੱਕ ਦਾ ਲਾਵਾਂ ਕਿ ਦੋ ਦਾ? ਮੈਂ ਉਹਨੂੰ ਕਿਹਾ ਮਾਤਾ ਇੱਕ ਦਾ ਉਹ ਲਾਤਾ, ਕਿ ਤੂੰ ਉੱਤੇ ਹੋਰ ਲਾ ਦੇ। ਉਹਨੇ ਖੰਡੇ ਤੇ ਖੰਡਾ ਲਾਤਾ, ਕਹਿੰਦੇ ਜੀ ਕਲਗੀ ਲਾ ਲਈ। ਉਹ ਖੰਡਿਆਂ ਤੋਂ ਹੀ ਲੋਕਾਂ ਨੇ ਕਲਗੀ ਬਣਾ ਲਈ। ਅਖੇ ਜੀ ਗੁਰੂ ਗੋਬਿੰਦ ਸਿੰਘ ਦੀਆਂ ਰੀਸਾਂ ਕਰਦੇ ਨੇ। ਉਹ ਲੱਖ ਲਾਂਤ ਹੈ ਉਹੋ ਜਿਹੇ ਪ੍ਰਚਾਰਕਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਝੂਠ ਬੋਲਦੇ ਨੇ ਵੀ ਕਲਗੀ ਲਾਈ, ਕਲਗੀ ਖੰਡਿਆਂ ਤੋਂ ਕਲਗੀ ਬਣਾ ਦਿੱਤੀ। ਅਖੇ ਜੀ ਧਰਮ ਦਾ ਮੈਂ ਦਾਸ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਬੱਜਰ ਕੁਰੈਤ ਜਿਹੜੀ ਹੈ ਨਾ, ਜਦੋਂ ਕਿਸੇ ਤੋਂ ਹੋ ਜਾਏ ਉਹ ਸਜ਼ਾ ਦਾ ਹੱਕਦਾਰ ਹੁੰਦਾ, ਚਾਹੇ ਉਹ ਕੋਈ ਕੋਈ ਆ, ਭਾਵੇਂ ਕੋਈ ਸੰਤ ਸਾਧ ਵੱਡੇ ਤੋਂ ਵੱਡਾ ਬਣਿਆ ਫਿਰੇ, ਜਿਹਦੇ ਤੋਂ ਬੱਜਰ ਕੁਰੈਤ ਹੋ ਜਾਏ ਉਹ ਸਜ਼ਾ ਦਾ ਹੱਕਦਾਰ। ਪਰ ਇੱਦਾਂ ਦੀ ਗੱਲ 'ਤੇ ਕੋਈ ਨਜ਼ਰ ਆਉਂਦੀ ਨਹੀਂ। ਅਤੇ ਇਹ ਜਿਹੜੇ ਲੋਕ ਆਖੇ ਜੀ ਇਹ ਦੀਵਾਨ ਨਹੀਂ ਲੱਗਣ ਦੇਣੇ ਆਪਾਂ ਪਟਿਆਲੇ ਦੇ ਵਿੱਚ, ਉਹ ਕਹਿੰਦੇ ਆਖੇ ਉਹ ਪ੍ਰਚਾਰਕ ਆਇਆ। ਅਤੇ ਦਾਸ ਨੇ ਅਰਜ਼ ਕੀਤੀ ਵੀ ਪਟਿਆਲੇ ਦੇ ਵਿੱਚ ਕਦੇ ਵੇਖੋ ਤਾਂ ਸਹੀ, ਘਰ ਘਰ ਜਾ ਕੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਵੱਲ ਵੇਖੋ ਤਾਂ ਸਹੀ, ਜਿਨ੍ਹਾਂ ਨੇ ਦਾੜ੍ਹੀਆਂ ਰੱਖੀਆਂ, ਜਿਨ੍ਹਾਂ ਨੇ ਕੇਸ ਰੱਖੇ, ਜਿਨ੍ਹਾਂ ਦਾ ਜੀਵਨ ਬਣਿਆ, ਕੀ ਕਹੋਗੇ ਧਰਮ ਦੇ ਪ੍ਰਚਾਰਕ ਨੇ? ਨਹੀਂ, ਇਹ ਤਾਂ ਧਰਮ ਦੇ ਪੰਥ ਦੇ ਗਦਾਰ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਨੂੰ ਆ ਇੰਨਾ ਵੱਡਾ ਅੰਮ੍ਰਿਤ ਸੰਚਾਰ ਨਜ਼ਰ ਨਹੀਂ ਆ ਰਿਹਾ, ਤੇ ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ, ਉਹ ਸਿੱਖ ਨਾ ਸਿੱਖ ਨੂੰ ਮਾਰੇ ਇਹ ਕੌਮ ਕਦੇ ਨਾ ਹਾਰੇ। ਜੇ ਹੋਰ ਕੋਈ ਕਵੇ ਤੇ ਮੈਂ ਚੱਲ ਲੈਂਦਾ, ਮੈਨੂੰ ਹੋਣਾ ਸੀ ਵੀ ਹਾਂ ਭਾਈ ਇਹ ਹਿੰਦੂ ਕਹਿਣ ਵੀ ਵੇਖੋ ਜੀ ਸਿੱਖਾਂ ਦੀ ਗਿਣਤੀ ਵੱਧ ਗਈ, ਉਹ ਤੇ ਪਿਆਰ ਕਰਦੇ ਨੇ। ਮੁਸਲਮਾਨ ਕਹਿਣ ਵੀ ਵੇਖੋ ਸਿੱਖ ਅੰਮ੍ਰਿਤ ਛਕ ਰਹੇ ਨੇ, ਧੜਾ ਧੜ ਏਡੇ ਏਡੇ ਪੰਡਾਲ ਇਹਨਾਂ ਦੇ ਲੱਗ ਰਹੇ ਨੇ। ਕੋਈ ਜ਼ਿਲ੍ਹਾ ਇੱਦਾਂ ਦਾ ਨਹੀਂ, ਕੋਈ ਤਹਿਸੀਲ ਇੱਦਾਂ ਦੀ ਨਹੀਂ, ਕੋਈ ਕੰਟਰੀ ਇੱਦਾਂ ਦੀ ਨਹੀਂ, ਕੋਈ ਸਤਸੰਗ ਜੀ ਐਸਾ ਇਲਾਕਾ ਨਹੀਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਡੇ ਵੱਡੇ ਦਰਬਾਰ ਕਈ ਕੀ ਕਿਲਿਆਂ ਵਿੱਚ ਪੰਡਾਲ ਨਹੀਂ ਲੱਗੇ, ਬੜੇ ਬੜੇ ਭਾਰੀ ਅੰਮ੍ਰਿਤ ਸੰਚਾਰ ਨਹੀਂ ਹੋਏ। ਗੁਰਸਿੱਖਾਂ ਨੂੰ ਤੇ ਚਾਅ ਚੜ੍ਹ ਜਾਂਦਾ, ਸ਼ੁਕਰ ਆ ਸਾਡੇ ਧਰਮ ਦਾ ਪ੍ਰਚਾਰ ਤੇ ਹੋ ਰਿਹਾ ਨਾ। ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਇੱਕ ਗੱਲ ਮੈਨੂੰ ਨਵੀਂ ਸੁਣਾਈ ਕਿਸੇ ਨੇ, ਆਇਆ ਪਰਿਵਾਰ ਇੱਥੋਂ ਕੈਨੇਡਾ ਤੋਂ, ਉਹਨਾਂ ਨੇ ਮੈਨੂੰ ਦੱਸਿਆ ਯੂਪੀ ਇੱਕ ਸਮਾਗਮ ਸੀ, ਕਹਿੰਦੇ ਜੀ ਉੱਥੇ ਉਹਨਾਂ ਨੇ ਆਖਿਆ ਸਟੇਜ 'ਤੇ ਖਲੋ ਕੇ, ਸਮਾਂ ਤਾਂ ਉਹਨਾਂ ਨੇ ਲਿਆ ਸੀ ਪਰ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਮੈਂ ਇਸ ਸਮਾਗਮ 'ਤੇ ਪਹੁੰਚ ਨਹੀਂ ਸਕਣਾ। ਪ੍ਰਬੰਧਕਾਂ ਨੂੰ ਆਖਿਆ ਸੀ ਵੀ ਗੱਲ ਤੁਹਾਡੇ ਵਿੱਚ ਆ ਅਤੇ ਮੇਰੇ ਵਿੱਚ ਆ, ਕੋਈ ਇਸ਼ਤਿਹਾਰ ਛਪਾ ਰਹੇ ਹੋ, ਬੜੇ ਮਹਾਂਪੁਰਸ਼ਾਂ ਨੇ ਜਾਣਾ ਪਰ ਮੈਂ ਨਹੀਂ ਆ ਸਕਦਾ, ਮੇਰਾ ਸਮਾਂ ਨਹੀਂ। ਕੱਟ ਦਿੱਤੇ ਦੀਵਾਨ, ਪਰ ਉਹਨਾਂ ਨੇ ਫਿਰ ਵੀ ਜਾ ਕੇ ਸਾਰੇ ਇਲਾਕੇ ਚੋਂ ਗ੍ਰਾਹੀ ਕੀਤੀ, ਜਗ੍ਹਾ ਜਗ੍ਹਾ ਤੇ ਪ੍ਰਚਾਰ ਕੀਤਾ, ਲੱਖਾਂ ਰੁਪਇਆ ਇਕੱਠਾ ਕਰਕੇ। ਜਦੋਂ ਸਾਰੀ ਸੰਗਤ ਇਕੱਠੀ ਹੋ ਕੇ ਬਹਿ ਗਈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਖਲੋ ਕੇ ਉਹਨਾਂ ਨੇ ਆਖਿਆ, ਅਤੇ ਢੱਡਰੀ ਵਾਲਿਆਂ ਕੋਲ ਅਸੀਂ ਗਏ ਜੀ, ਉਹਨਾਂ ਤੋਂ ਦੀਵਾਨ ਮੰਗੇ, ਉਹਨਾਂ ਨੇ ਆਖਿਆ ਸੀ ਮੈਨੂੰ 7 ਲੱਖ ਚਾਹੀਦਾ 3 ਦੀਵਾਨਾਂ ਦਾ, ਅਤੇ 7 ਲੱਖ ਉਹਨਾਂ ਨੇ ਮੰਗਿਆ, ਸਾਡੇ ਕੋਲ 3.5 ਲੱਖ ਸੀ, ਕਹਿੰਦੇ ਸਾਡੇ ਪੈਸੇ ਇੰਨੇ ਕੁ ਸੀ ਇਸ ਕਰਕੇ ਨਹੀਂ ਆਏ, ਅਸੀਂ ਸੰਗਤਾਂ ਤੋਂ ਮਾਫ਼ੀ ਮੰਗਦੇ। ਅਤੇ ਮੈਂ ਹੈਰਾਨ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਅਤੇ ਵੱਡੀਆਂ ਵੱਡੀਆਂ ਕਿਰਪਾਨਾਂ ਪਾ ਕੇ ਅਤੇ ਲੋਕ ਇੰਨੇ ਇੰਨੇ ਝੂਠ ਬੋਲਦੇ ਆ। ਅਤੇ ਦਾਸ ਤੇ ਗੱਲ ਦਾਅਵੇ ਨਾਲ ਕਹਿੰਦਾ ਵੀ ਕੋਈ ਵੀ ਬੰਦਾ ਚਾਹੇ ਕੈਨੇਡਾ, ਅਮੈਰੀਕਾ, ਚਾਹੇ ਇੰਗਲੈਂਡ, ਬਾਹਰਲੇ ਦੇਸ਼ਾਂ ਵਿੱਚ ਨਹੀਂ, ਕਲਕੱਤੇ, ਬੰਬੇ, ਸਾਡੇ ਪੰਜਾਬ ਵਿੱਚ ਇੱਕ ਵੀ ਬੰਦਾ ਐਸਾ ਲੱਭ ਕੇ ਵਿਖਾਓ ਜਿਹਦੇ ਤੋਂ ਕਦੇ ਅਸੀਂ 500 ਰੁਪਏ ਦੀ ਵੀ ਮੰਗ ਕੀਤੀ ਹੋਵੇ। 500, 5000 ਤੇ 5-7 ਲੱਖ ਤੇ ਬੜੀ ਦੂਰ ਦੀ ਗੱਲ ਆ, ਕਦੇ ਨਹੀਂ ਮੰਗਿਆ ਕਿਸੇ ਤੋਂ ਕੁਛ। ਜਿੱਥੇ ਕੋਈ ਬੁਲਾਵੇ ਜਾਈਦਾ, ਕਈਆਂ ਦੇ 5-5 ਸਾਲ ਤੋਂ ਵੀ ਜਾ ਰਿਹਾ, ਕਈਆਂ ਦੇ 2 ਸਾਲ ਤੋਂ, ਕਈਆਂ ਦੇ ਅਜੇ ਵੀ, ਚਲੋ ਇੱਕ ਸਮਾਗਮ ਹੋਇਆ, ਕਿਸੇ ਦੇ 2 ਹੋਏ ਨੇ, ਪਰ ਕਦੇ ਕਿਸੇ ਤੋਂ ਮੰਗਿਆ ਨਹੀਂ ਕੁਛ। ਆ ਤਿਲ ਫੁੱਲ ਸੰਗਤਾਂ ਦਾ ਜਿਹੜਾ ਚੜਾਵਾ ਹੁੰਦਾ, ਜਾਂ ਸਤਸੰਗ ਜੀ ਕੋਈ ਕੀਰਤਨ ਭੇਟਾ ਦੇ ਦਿੰਦਾ, ਉਹਦੇ ਨਾਲ ਜੋ ਸੇਵਾਵਾਂ ਚੱਲਦੀਆਂ ਨੇ, ਐਡਾ ਵੱਡਾ ਲੰਗਰ ਹਾਲ ਬਣਦਾ। ਜੇ ਇਕੱਠ ਦੇ ਅਸੀਂ ਮਾਇਆ ਹੀ ਇਕੱਠੀ ਕਰਨੀ ਹੋਵੇ ਪਿਆਰਿਓ, ਤੇ ਐਡੇ ਐਡੇ ਵੱਡੇ ਇਕੱਠ ਹੁੰਦੇ ਨੇ। ਮੈਂ ਹਰੇਕ ਸਟੇਜ ਤੇ ਬੇਨਤੀ ਕਰਦਿਆ ਕਰਾਂ ਵੀ ਲੰਗਰ ਹਾਲ ਬੜਾ ਵੱਡਾ ਬਣਦਾ, ਪਰਮੇਸ਼ਰ ਦੁਆਰ ਲਿਆਓ ਮਾਇਆ ਤੇ ਢੇਰ ਲੱਗ ਜਾ ਕਰਨਗੇ, ਮੈਂ ਲੁਕ ਜਾ ਕਰਾਂਗਾ, ਇੰਨੀ ਮਾਇਆ ਇਕੱਠੀ ਹੋ ਸਕਦੀ ਹੈ ਜੇ ਮਾਇਆ ਹੀ ਇਕੱਠੀ ਕਰਨੀ ਹੋਵੇ। ਕਰੋੜਾਂ ਨਹੀਂ ਅਰਬਾਂ ਰੁਪਇਆ ਇਕੱਠਾ ਹੋ ਸਕਦਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ, ਇੰਨਾ ਇਕੱਠ ਜਿੰਨੀ ਹੁਣ ਸੰਗਤ ਬੈਠੀ, ਇਦੋਂ ਵੀ ਵੱਧ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਤੇ ਸਾਧ ਸੰਗਤ ਕਰੋੜਾਂ ਰੁਪਇਆ ਅਸੀਂ ਇਕੱਠਾ ਕਰ ਸਕਨੇ ਆ, ਪਰ ਨਹੀਂ, ਇਹ ਜ਼ਮੀਰ ਆਗਿਆ ਨਹੀਂ ਦਿੰਦੀ, ਸਾਡਾ ਇਹ ਮਾਰਗ ਨਹੀਂ, ਮਾਇਆ ਇਕੱਠੀ ਨਹੀਂ ਕਰਨੀ ਆਪਾਂ, ਤੇ ਗੁਰਸਿੱਖਾਂ ਨੂੰ ਇਕੱਠੇ ਕਰਨਾ, ਮਨ ਇਕੱਠੇ ਕਰਨੇ ਨੇ, ਇੱਕ ਲੜੀ ਵਿੱਚ ਪਰਾਉਣਾ ਸਾਰਿਆਂ ਨੂੰ, ਇੱਕ ਸਟੇਜ ਤੇ ਪਾਉਣਾ ਹੈ, ਅੰਮ੍ਰਿਤ ਸੰਚਾਰ ਕਰਾਉਣਾ ਹੈ, ਗੁਰਮਤ ਦਾ ਪਸਾਰ ਕਰਾਉਣਾ ਹੈ, ਇਹ ਮਾਰਗ ਆ। ਮਾਇਆ ਨਹੀਂ ਇਕੱਠੀ ਕਰਨੀ ਤੇ ਕਦੇ ਮੰਗਿਆ ਨਹੀਂ ਮੈਂ ਹੈਰਾਨ ਆ ਉਹਨਾਂ ਲੋਕਾਂ ਤੋਂ ਤੁਸੀਂ ਇਹ ਕਹਿ ਦਿਓ ਵੀ ਉਹ ਆਏ ਨਹੀਂ ਜੀ ਇਹ ਵੀ ਕਹਿ ਦਿਓ ਸਮਾਂ ਦਿੱਤਾ ਸੀ ਟਾਈਮ ਤੇ ਸਾਨੂੰ ਜਵਾਬ ਦੇ ਦਿੱਤਾ ਪਰ ਕਹਿੰਦੇ ਨਹੀਂ ਜੀ ਉਹ ਤੇ ਮਾਇਆ 7 ਲੱਖ ਮੰਗਦੇ ਨੇ ਤੇ ਤੁਹਾਡਾ ਕੀ ਖਿਆਲ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਐਡਾ ਵੱਡਾ ਝੂਠ ਬੋਲੇ ਕੀ ਇਹ ਬਖਸ਼ਿਆ ਜਾਏਗਾ ਉਹਨੂੰ ਬਖਸ਼ੇਗਾ ਸਤਿਗੁਰ ਬਖਸ਼ ਦੇਣਗੇ ਸੋ ਸਾਧ ਸੰਗਤ ਇਹ ਬੇਨਤੀ ਕਰੀਦੀ ਆ ਭਾਈ ਬੜੇ ਲੋਕ ਨੇ ਪਿਆਰ ਵਾਲੇ ਕਸੂਰ ਸਿਰਫ ਇੰਨਾ ਕਸੂਰ ਸਿਰਫ ਇੰਨਾ ਵੀ ਜਿੱਥੇ ਜਾਈਦਾ ਉੱਥੇ ਲੱਖਾਂ ਦਾ ਇਕੱਠ ਹੁੰਦਾ ਬਸ ਸਾਡੇ ਜਿਹੜੇ ਪ੍ਰਚਾਰਕ ਬਾਹਾਂ ਖੜੀਆਂ ਕਰਾਉਂਦੇ ਨੇ ਤੇ ਕਹਿੰਦੇ ਦੀਵਾਨ ਨਾ ਲੱਗਣ ਦਿਓ ਸਿਰਫ ਮੇਰਾ ਕਸੂਰ ਇੰਨਾ ਹੈ ਵੀ ਜਿੱਥੇ ਜਾਈਦਾ ਉੱਥੇ ਹਜ਼ਾਰਾਂ ਸੰਗਤਾਂ ਜੁੜਦੀਆਂ ਨੇ ਕਸੂਰ ਸਿਰਫ ਇੰਨਾ ਹੈ ਜਿੱਥੇ ਜਾਈਦਾ ਉੱਥੇ ਅੰਮ੍ਰਿਤ ਸੰਚਾਰ ਹੁੰਦਾ ਕਸੂਰ ਸਿਰਫ ਇੰਨਾ ਹੈ ਇੱਕ ਸਾਲ ਵਿੱਚ 70,000 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹ ਗਿਆ ਇਹੀ ਕਸੂਰ ਆ ਬਸ ਹੋਰ ਨਹੀਂ ਜੇ ਕੋਈ ਅੰਮ੍ਰਿਤ ਨਾ ਛਕੇ ਤੇ ਉਹਨਾਂ ਨੂੰ ਕੋਈ ਦੁੱਖ ਨਹੀਂ ਬੜੇ ਬਾਬੇ ਨੇ ਨਹੀਂ ਛਕਾਉਂਦੇ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਜੇ ਇਕੱਠ ਨਾ ਹੋਵੇ ਫਿਰ ਸਾਡੇ ਪ੍ਰਚਾਰਕਾਂ ਨੂੰ ਕੋਈ ਦੁੱਖ ਨਹੀਂ ਖਿਮਾ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਉਹ ਬਾਬਿਆਂ ਦੀ ਫੋਟੋ ਤੁਹਾਨੂੰ ਇੱਥੇ ਵਿਖਾ ਸਕਦਾ ਜਿਨ੍ਹਾਂ ਦੀਆਂ ਕਲਗੀਆਂ ਇੱਕ ਨਹੀਂ ਦੋ ਦੋ ਲੱਗੀਆਂ ਹੋਈਆਂ ਸਿਰਾਂ 'ਤੇ ਦੋ ਦੋ ਉਹਨਾਂ ਨੂੰ ਨਹੀਂ ਕਹਿਣਾ ਕੁਛ ਵੱਖਰੇ ਉਹਨਾਂ ਦਾ ਜੋ ਮਰਜ਼ੀ ਕਰੀ ਜਾਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਰਾਬਰ ਤਖਤ ਲਾ ਕੇ ਮੱਥਾ ਟਿਕਾਈ ਜਾਣ ਕੁਛ ਨਹੀਂ ਕਹਿਣਗੇ ਇਹਨਾਂ ਨੇ ਕਹਿਣਾ ਹੀ ਤਾਂ ਵੀ ਅੰਮ੍ਰਿਤ ਸੰਚਾਰ ਕਿਉਂ ਹੋ ਰਿਹਾ ਅਸੀਂ ਪ੍ਰਚਾਰਕ ਹਾਂ ਸਾਨੂੰ ਲੋਕ ਆ ਕੇ ਗੱਲਾਂ ਕਰਦੇ ਨੇ ਉਹ ਤੁਸੀਂ ਬੜੇ ਪ੍ਰਚਾਰਕ ਬਣੇ ਫਿਰਦੇ ਹੋ ਉਹਨਾਂ ਨੇ ਤੇ ਇੰਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਬਸ ਫਿਰ ਕਹਿੰਦੇ ਧਰਤੀ ਵੇਲ ਨਹੀਂ ਦਿੰਦੀ ਅੱਖ ਸਤਨਾਮ ਫਿਰ ਕੋਈ ਨਾ ਕੋਈ ਸੁਰਾਖ ਲੱਭੋ ਕੋਈ ਨਾ ਕੋਈ ਗੱਲ ਇੱਦਾਂ ਦੀ ਲੱਭੋ ਵੀ ਅਸੀਂ ਇਹਨਾਂ ਨੂੰ ਕਹਿਣ ਜੋਗੇ ਹੋ ਜਾਈਏ ਸੋ ਭਾਈ ਸਦਾ ਹੀ ਅਰਜ਼ ਕਰੀਦੀ ਆ ਵੀ ਗੁਰਮਤ ਦੇ ਅਨੁਸਾਰ ਰਹੀਏ ਤੇ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਮੈਂ ਪਹਿਲਾਂ ਰੰਗਦਾਰ ਚੋਲੇ ਮੈਨੂੰ ਜਿੱਦਾਂ ਨੇ ਸੰਗਤ ਨੇ ਦੇਣੇ ਮੈਂ ਪਾ ਲੈਣੇ ਸੰਗਤਾਂ ਦਾ ਪਿਆਰ ਵੇਖ ਕੇ ਤੇ ਮੈਨੂੰ ਲੱਗਾ ਵੀ ਜੇ ਸਾਡੇ ਪ੍ਰਚਾਰ ਵਿੱਚ ਇਹ ਗੱਲ ਵਾਧਾ ਬਣਦੀ ਆ ਇਹ ਗੱਲ ਜਿਹੜੀ ਆ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਤੇ ਪ੍ਰਚਾਰ ਹੋਣਾ ਚਾਹੀਦਾ ਕੱਪੜਿਆਂ ਦੀ ਕਿਹੜੀ ਗੱਲ ਆ ਚਿੱਟੇ ਪਾ ਲੈਂਦੇ ਹਾਂ ਪਰ ਮਨ ਵੀ ਤੇ ਚਿੱਟਾ ਹੋਵੇ ਚਿੱਟੇ ਕੱਪੜੇ ਸਾਧੂ ਦੀ ਨਿਸ਼ਾਨੀ ਗੱਲ ਤੇ ਮਨ ਦੀ ਆ ਤੇ ਲੋਕ ਕਹਿੰਦੇ ਰੰਗਦਾਰ ਕੱਪੜੇ ਪਾਉਂਦੇ ਮੈਂ ਕਿਹਾ ਤੁਸੀਂ ਖੁਸ਼ ਹੋ ਜਾਓ ਗੁਰੂ ਕੇ ਜਹਾਜ਼ੇ ਚੜ੍ਹੋ ਮੈਂ ਚਿੱਟੇ ਵੀ ਪਾ ਲੈਂਦਾ ਫਿਰ ਕਹਿੰਦੇ ਜੀ ਇਹ ਸੰਤ ਲਿਖਵਾਉਂਦੇ ਨੇ ਪਿਛਲੇ ਮੈਗਜ਼ੀਨ ਤੇ ਤੁਸੀਂ ਵੇਖਿਆ ਉੱਤੇ ਸੰਤ ਨਹੀਂ ਲਿਖਿਆ ਪਿਛਲੇ ਸਾਲ ਦੇ ਮੈਗਜ਼ੀਨ ਤੇ ਪਿਛਲੇ ਮਹੀਨੇ ਦੇ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕੱਟ ਦਿਓ ਦੱਸੋ ਹੁਣ ਖੁਸ਼ ਹੋ ਅਸੀਂ ਸੰਤ ਵੀ ਕੱਟ ਦਿੰਦੇ ਹਾਂ ਮੈਂ ਕਿਹਾ ਉਹਨਾਂ ਨੂੰ ਪੁੱਛਿਓ ਤੇ ਪੰਥ ਮੈਨੂੰ ਕਹੇ ਧਾਰਨਾ ਤੁਸੀਂ ਕੱਚੀਆਂ ਪੜ੍ਹ ਦਿਓ ਤੇ ਮੈਂ ਵੀ ਬੰਦ ਕਰ ਦਿੰਦਾ ਦੱਸੋ ਤੇ ਸਹੀ ਕਿਸੇ ਪਾਸੇ ਆਓ ਪਰ ਜਿਹੜੇ ਗੱਲਾਂ ਕਰਨ ਵਾਲੇ ਆ ਉਹਨਾਂ ਨੇ ਫਿਰ ਹਟਣਾ ਥੋੜ੍ਹਾ ਉਹ ਕਹਿਣਗੇ ਧਾਰਨਾ ਨਹੀਂ ਤੇ ਹੁਣ ਆ ਕਹਿਤਾ ਜੀ ਹੁਣ ਆ ਕਹਿਤਾ ਬਸ ਗੱਲ ਤੇ ਆ ਵੀ ਅੰਮ੍ਰਿਤ ਸੰਚਾਰ ਕਿਉਂ ਹੋ ਰਿਹਾ ਤੇ ਪਿਛਲੇ ਮੈਗਜ਼ੀਨ ਤੇ ਲਿਖਿਆ ਸੀ ਉਹ ਸੰਤ ਮੈਂ ਕਟਵਾ ਦਿੱਤਾ ਇੱਥੇ ਸਾਡੇ ਘੱਟ ਤੋਂ ਘੱਟ 25-30 ਮੈਂਬਰ ਐਸੇ ਜਿਹੜੇ ਕਹਿੰਦੇ ਨੇ ਮਰ ਜਾਣਾ ਸੀ ਆ ਬੈਠੇ ਹਾਂ ਦੁਬਾਰਾ ਲਿਖਵਾਓ ਸਾਡੀ ਭਾਵਨਾ ਉਹ ਫਿਰ ਉਹਨਾਂ ਨੇ ਧੱਕੇ ਨਾਲ ਜਾ ਕੇ ਪ੍ਰੈਸ 'ਚ ਲਿਖਵਾ ਦਿੱਤਾ ਕਹਿੰਦੇ ਸਾਰਾ ਮੈਗਜ਼ੀਨ ਹੀ ਸਾੜ ਦੇਣਾ ਤੁਹਾਡਾ ਜੇ ਨਾਲ ਲਿਖਿਆ ਗਿਆ ਇੱਦਾਂ ਦੇ ਵੀ ਕਈ ਪ੍ਰੇਮੀ ਹੁਣ ਦੱਸੋ ਕਿੱਧਰ ਜਾਈਏ ਸੋ ਮੇਰੇ ਕਹਿਣ ਦਾ ਭਾਵ ਇਹ ਆ ਭਾਈ ਗੱਲ ਕੁਛ ਵੀ ਨਹੀਂ ਆਪ ਜੀ ਨੇ ਵੇਖਿਆ ਅੱਜ ਦੀ ਗੱਲ ਨਹੀਂ ਸਾਰੀਆਂ ਸੀੜੀਆਂ ਚੁੱਕ ਲਓ ਹਰੇਕ ਵਿੱਚ ਬੋਲਿਆ ਹੁੰਦਾ ਵੀ ਕਿਸੇ ਨੇ ਮੈਨੂੰ ਮੱਥਾ ਨਹੀਂ ਟੇਕਣਾ ਫਿਰ ਵੀ ਲੋਕ ਟੇਕ ਜਾਂਦੇ ਇਹਦੇ 'ਚ ਮੇਰਾ ਕਸੂਰ ਤੇ ਸਾਧ ਸੰਗਤ ਮੈਂ ਹੁਣ ਹੈਰਾਨ ਹੁੰਦਾ ਮੈਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੀ ਗੱਲ ਸੁਣਦਾ ਹੁੰਦਾ ਸਾਂ ਫਲਾਣਾ ਪ੍ਰਚਾਰਕ ਹੋਇਆ ਜੀ ਉਹਦੇ ਨਾਲ ਲੋਕਾਂ ਨੇ ਆਹ ਕੀਤੀ ਫਲਾਣਾ ਹੋਇਆ ਮੈਨੂੰ ਕਈ ਕਿਹਾ ਕਰਨ ਬਾਬਾ ਜੀ ਹਥਿਆਰ ਰੱਖਿਆ ਕਰੋ ਜੀ ਲੋਕ ਬੜੇ ਹੋਰ ਤਰ੍ਹਾਂ ਦੇ ਨੇ ਕੋਈ ਪਤਾ ਨਹੀਂ ਇਕੱਠ ਬੜਾ ਹੁੰਦਾ ਪ੍ਰਸ਼ਾਦਾ ਗੌਰ ਨਾਲ ਛਕਿਆ ਕਰੋ ਵਿੱਚ ਕਈ ਪਾਰਾ ਪਾ ਦਿੰਦੇ ਨੇ ਪਤਾ ਨਹੀਂ ਉੱਥੇ ਸੰਤ ਮਰ ਗਿਆ ਫਲਾਣੇ ਥਾਂ 'ਤੇ ਜੋ ਇੰਜ ਹੋਇਆ ਇੱਕੋ ਪਤਾ ਨਹੀਂ ਪ੍ਰਚਾਰਕ ਸੀ ਮਾਤਾ ਉਹ ਕਹਿੰਦੇ ਅੰਦਰ ਲੱਗੀ ਜਾਣ ਉਹਦੇ ਮੱਥਾ ਉਹ ਇਕੱਠ ਦੇ ਵਿੱਚ ਭੀੜ ਦੇ ਵਿੱਚ ਉਹਦੇ ਛੁਰਾ ਮਾਰਿਆ ਪੇਟ 'ਚ ਅਤੇ ਤੁਸੀਂ ਧਿਆਨ ਰੱਖਿਆ ਕਰੋ ਮੈਂ ਕਿਹਾ ਉਹ ਕੋਈ ਗੱਲ ਨਹੀਂ ਜਿਹੜੀ ਕੱਲ੍ਹ ਲਾਉਣੀ ਭਾਵੇਂ ਅੱਜ ਆ ਜੇ ਪਰ ਮੈਂ ਆਪਣੇ ਨਾਲ ਹਥਿਆਰ ਨਹੀਂ ਰੱਖਣਾ ਮੈਂ ਬੋਡੀ ਗਾਰਡ ਨਹੀਂ ਰੱਖਣਾ ਜੋ ਮਰਜ਼ੀ ਹੋ ਜਾਵੇ ਭਾਵੇਂ ਧਿਆਨ ਦਿਓ ਮੈਂ ਸਦਾ ਹੀ ਖੁੱਲਾ ਰਿਹਾ ਤੇ ਹੁਣ ਵੀ ਮੇਰਾ ਸੁਭਾਅ ਹੈ ਜੇ ਕੱਲਾ ਵੀ ਬੰਦਾ ਕੋਈ ਮੈਨੂੰ ਰੋਕ ਲੈਂਦਾ ਗੱਡੀ ਜਾਂਦੀ ਹੋਵੇ ਤੇ ਮੈਂ ਰੋਕ ਲੈਂਦਾ ਗੱਡੀ ਵੀ ਰੋਕੋ ਇਹਦੀ ਪੁੱਛੋ ਕੀ ਕਹਿੰਦਾ ਜੇ ਟਾਈਮ ਹੋਵੇ ਕੱਲੇ ਕੱਲੇ ਨੂੰ ਭਾਵੇਂ ਕੋਈ ਬੱਚਾ ਹਰੇਕ ਦੀ ਗੱਲ ਸੁਣੀਦੀ ਆ ਪਰ ਸਤਸੰਗ ਦੇ ਲੋਕ ਜਿਹੜੇ ਆ ਉਹ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਸਤਸੰਗ ਜੀ ਸਾ ਮੈਂ ਅੱਗੇ ਵੀ ਇੱਕ ਵਾਰੀ ਦੀਵਾਨ ਚਰਜ ਕੀਤੀ ਸੀ ਸਾਡੇ ਸਿੱਖ ਕੌਮ ਦੇ ਬੜੇ ਵੱਡੇ ਪ੍ਰਚਾਰਕ ਸਨ ਗਿਆਨੀ ਮਾਨ ਸਿੰਘ ਝੌਰ ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਉਹ ਸੱਚ ਬੋਲ ਦਿੰਦੇ ਸੀ ਮੂੰਹ ਤੇ ਜੋ ਕਹਿਣਾ ਸੀ ਕਹਿ ਦਿੰਦੇ ਸੀ ਜੇ ਕੋਈ ਖਾਂਦਾ ਸੀ ਕਹਿ ਦਿੰਦੇ ਸੀ ਉਹ ਤੂੰ ਆ ਬੱਚਿਆਂ ਦੇ ਨਾਂ ਤੇ ਖਾ ਰਿਹਾ ਤੂੰ ਵਿਧਵਾ ਬੀਬੀਆਂ ਦੇ ਨਾਂ ਤੇ ਪੈਸਾ ਇਕੱਠਾ ਕਰ ਰਿਹਾ ਤੇ ਉਹਦਾ ਫਿਰ ਕਸੂਰ ਇਹ ਨਹੀਂ ਸੀ ਸਿਰਫ ਉਹ ਸੱਚ ਬੋਲਦਾ ਸੀ ਫਿਰ ਉਹ ਗਿਆ ਅਮਰੀਕਾ ਪ੍ਰਚਾਰ ਕਰਨ ਵਾਸਤੇ ਗਿਆਨੀ ਮਾਨ ਸਿੰਘ ਜੀ ਗਏ ਤੇ ਇਹ ਨਹੀਂ ਪਤਾ ਲੱਗਿਆ ਵੀ ਗਏ ਤੇ ਗਏ ਕਿੱਥੇ ਮੁੜ ਕੇ ਲੱਭੇ ਹੀ ਨਹੀਂ ਕਿਸੇ ਨੇ ਇਹ ਵੀ ਦੱਸਿਆ ਕਹਿੰਦੇ ਜੀ ਸੀਵਰੇਜ ਵਿੱਚੋਂ ਕੀ ਹੁੰਦੀ ਆ ਉਹਦੇ ਵਿੱਚ ਢੱਕਣ ਚੁੱਕ ਕੇ ਉਹਦੇ ਵਿੱਚ ਸੁੱਟ ਦਿੱਤਾ ਉਹਨਾਂ ਨੂੰ ਇੱਦਾਂ ਕਰਦੇ ਨੇ ਲੋਕ ਪਰ ਸਤਸੰਗ ਜੀ ਸਤਿਗੁਰ ਨੇ ਮਹਾਂਪੁਰਸ਼ਾਂ ਨੇ ਜੋ ਇਹ ਗੁਰਸਿੱਖੀ ਦਾ ਢੋਲ ਗਲ ਚ ਪਾਇਆ ਹੈ ਇਹ ਤੇ ਆਪਾਂ ਸਦਾ ਵਜਾਉਂਦੇ ਹੀ ਰਹਿਣਾ ਕੋਈ ਮਾੜਾ ਕਹਿ ਕੋਈ ਚੰਗਾ ਕਹਿ ਮਹਾਂਪੁਰਖਾਂ ਦੀ ਲਾਈ ਡਿਊਟੀ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੈ ਸੋ ਜਿਹੜੇ ਲੋਕ ਨੇ ਬਖਸ਼ਿਆ ਤੇ ਇਹਨਾਂ ਨੇ ਗੁਰੂ ਨਾਨਕ ਨੂੰ ਵੀ ਨਹੀਂ ਕੋਈ ਭੂਤਨਾ ਵੀ ਕਹਿੰਦਾ ਰਿਹਾ ਕੋਈ ਬੇਤਾਲਾ ਵੀ ਕਹਿੰਦਾ ਰਿਹਾ ਪਰ ਇਹ ਤੇ ਇੱਦਾਂ ਚੱਲਦਾ ਰਹਿਣਾ ਬਾਕੀ ਸੰਗਤ ਨੂੰ ਪਤਾ ਹੀ ਆ ਸੱਚ ਜਿਹੜਾ ਉਹ ਸੱਚ ਹੁੰਦਾ ਸੱਚ ਸੱਚ ਆ ਤੇ ਮੈਂ ਹੈਰਾਨ ਹਾਂ ਉਹਨਾਂ ਲੋਕਾਂ ਤੋਂ ਜਿਹੜੇ ਆਪਣੇ ਆਪ ਨੂੰ ਬੜੇ ਬੜੇ ਪ੍ਰਚਾਰਕ ਕਹਾਉਂਦੇ ਆ ਪਰ ਸਾਧ ਸੰਗਤ ਆ ਅੰਮ੍ਰਿਤ ਸੰਚਾਰ ਜਿਹੜਾ ਆ ਗੁਰਮਤ ਦਾ ਪ੍ਰਚਾਰ ਹੋ ਰਿਹਾ ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸੋ ਆਓ ਮੈਂ ਅਰਜ਼ ਕਰ ਰਿਹਾ ਸਾਂ ਧੰਨ ਗੁਰੂ ਨਾਨਕ ਸਾਹਿਬ ਜਦੋਂ ਸੰਸਾਰ 'ਚ ਆਏ ਤੇ ਉਹ ਪੁੱਛਿਆ ਹਰਦਿਆਲ ਪੰਡਿਤ ਨੂੰ ਕਹਿੰਦੇ ਵੀ ਇੱਦਾਂ ਕਰ ਜਨਮ ਪੱਤਰੀ ਬਣਾ ਇਹਨਾਂ ਦੀ ਤੇ ਹਰਦਿਆਲ ਪੰਡਿਤ ਨੇ ਜਨਮ ਪੱਤਰੀ ਬਣਾਈ ਧਿਆਨ ਦੇਣਾ ਪਿਆਰਿਓ ਹਰਦਿਆਲ ਪੰਡਿਤ ਨੇ ਜਨਮ ਪੱਤਰੀ ਬਣਾਈ ਤੇ ਕੀ ਆਖਿਆ ਭਾਈ ਸੰਤੋਖ ਸਿੰਘ ਲਿਖਦੇ ਨੇ ਗਉ ਗਿਰ ਸਾਗਰ ਮਾਰਗ ਦੇਈ ਨਿਸਬਾਸੁਰ ਆਏ ਸਮੈ ਸੇਈ ਐ ਮਾਤਾ ਐ ਕਲਿਆਣ ਦਾਸ ਜੀ ਇਹ ਤੁਹਾਡੇ ਘਰ ਜਿਹੜਾ ਪੁੱਤਰ ਜੰਮਿਆ ਨਾ ਇਹ ਆਮ ਬੱਚਾ ਨਹੀਂ ਕੋਈ ਰਸਤਾ ਦੇਣਗੇ ਸਮੁੰਦਰਾਂ ਦੇ ਪਾਣੀ ਬੱਚਾ ਨਹੀਂ ਕੋਈ ਰਸਤਾ ਦੇਣ ਦੇ ਤੇਰੇ ਲਾਡਲੇ ਜਦੋਂ ਲੰਘਿਆ ਕਰੇਗਾ ਕਹਿੰਦੇ ਸਮੁੰਦਰ ਵੀ ਇਹਨੂੰ ਰਾਹ ਦਿਆ ਕਰਨਗੇ, ਪਰਬਤ ਵੀ ਰਾਹ ਦੇਣਗੇ। ਇਹ ਆਮ ਬੱਚਾ ਨਹੀਂ ਕੋਈ, ਗੁਰੂ ਨਾਨਕ ਸਾਹਿਬ ਨੂੰ ਪੜ੍ਹਨੇ ਪਾਇਆ ਕਹਿੰਦੇ ਪਾਂਧੇ ਨੂੰ ਪੜ੍ਹਾ ਕੇ ਆ ਗਏ। ਪਾਂਧੇ ਨੇ ਆ ਕੇ ਆਖਿਆ ਤੁਹਾਡੇ ਬੱਚੇ ਨੂੰ ਮੈਂ ਨਹੀਂ ਪੜ੍ਹਾ ਸਕਦਾ। ਕਹਿੰਦੇ ਕੀ ਗੱਲ, ਕਿਉਂ ਨਹੀਂ ਪੜ੍ਹਾ ਸਕਦਾ, ਹੋਰ ਵੀ ਤੇ ਬੱਚੇ ਪੜ੍ਹਦੇ ਹੀ ਆ। ਕਹਿੰਦਾ ਨੇ ਪਾਂਧੇ ਨੇ ਜਵਾਬ ਦੇ ਦਿੱਤਾ, ਇਹਨੂੰ ਮੈਂ ਕੀ ਪੜ੍ਹਾਵਾਂ, ਇਹ ਤਾਂ ਤੋਂ ਪੜ੍ਹਿਆ, ਸਕਦਾ ਇਹ ਤੇ ਧੁਰ ਤੋਂ ਪੜਿਆ ਆਇਆ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਸਨ ਨਾ ਪਿਆਰਿਓ, ਤੇ ਜਿਨ੍ਹੇ ਉਸ ਵੇਲੇ ਦੇ ਪੈਗੰਬਰ, ਪੈਗੰਬਰ ਕਹਿ ਲਓ ਜਿਹੜੇ ਧਰਮ ਦੇ ਆਗੂ ਸਨ, ਜਿਹੜੇ ਲੋਕਾਂ ਨੂੰ ਲੁੱਟਦੇ ਸਨ, ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਸੁਨੇਹਾ ਦਿੱਤਾ, ਜਦੋਂ ਗੁਰੂ ਨਾਨਕ ਸਾਹਿਬ ਤੁਰੇ ਪ੍ਰਚਾਰ ਦੀਆਂ ਫੇਰੀਆਂ ਤੇ, ਤੇ ਲੋਕਾਂ ਨੇ ਉਹਨਾਂ ਨੂੰ ਭੂਤਨੇ ਵੀ ਆਖਿਆ, ਬੇਤਾਲੇ ਵੀ ਆਖਿਆ। ਹੁਣ ਜੀ ਤੇ ਕਈ ਵਾਰੀ ਕਰਦਾ ਮਹੀਨਾ ਮਨ ਕਈ ਵਾਰੀ ਪਰੇਸ਼ਾਨ ਹੋ ਜਾਂਦਾ ਵੀ ਲੈ ਇਹ ਲੋਕ ਕੀ ਗੱਲਾਂ ਕਰਦੇ ਨੇ, ਵੀ ਇੰਨਾ ਅੰਮ੍ਰਿਤ ਸੰਚਾਰ ਹੁੰਦਾ। ਕਈ ਵਾਰੀ ਸਾਡੇ ਸਿੰਘ ਵੀ ਬਾਬਾ ਜੀ ਕੀ ਹੋ ਰਿਹਾ, ਮੈਨੂੰ ਕਈ ਕਹਿਣਗੇ ਇਹ ਕੀ ਹੋ ਰਿਹਾ ਜੀ, ਤੇ ਮੈਂ ਇਹਨਾਂ ਨੂੰ ਕਹਿੰਦਾ ਉਹਨਾਂ ਜੋ ਹੋ ਰਿਹਾ ਠੀਕ ਹੋ ਰਿਹਾ। ਗੁਰੂ ਨਾਨਕ ਸਾਹਿਬ ਵੱਲ ਵੇਖੋ, ਲੋਕਾਂ ਨੇ ਪੱਥਰ ਵੀ ਉਹਨਾਂ ਨੂੰ ਮਾਰੇ, ਆਪਾਂ ਨੂੰ ਪੱਥਰ ਥੋੜਾ ਮਾਰੇ ਕਿਸੇ ਨੇ। ਲੋਕਾਂ ਨੇ ਭੂਤ ਨੇ ਤੇ ਬੇਤਾਲੇ ਆਖਿਆ, ਨਾਲੇ ਉਹਨਾਂ ਵਰਗਾ ਤਾਲ ਜਾਣਦਾ ਨਹੀਂ ਸੀ ਕੋਈ ਆਪ ਸਦਨਾ।
ਹਾਂ,
ਉਹ ਭੂਤਾਂ ਨੂੰ ਬੰਦੇ ਬਣਾਉਣ ਵਾਲੇ, ਉਹ ਬੰਦਿਆਂ ਨੂੰ ਦੇਵਤੇ ਬਣਾਉਣ ਵਾਲੇ, ਉਹ ਬੰਦਿਆਂ ਨੂੰ ਰੱਬ ਬਣਾਉਣ ਵਾਲੇ ਗੁਰੂ ਨਾਨਕ ਸਾਹਿਬ, ਲੋਕਾਂ ਨੇ ਉਹਨਾਂ ਨੂੰ ਨੀ ਬਖਸ਼ਿਆ। ਭੂਤ ਨੇ ਬੇਤਾਲੇ ਕਿੰਨਾ ਕੁਝ ਆਖਿਆ, ਲੋਕਾਂ ਨੇ ਪੱਟੇ ਵੀ ਮਾਰੇ, ਪੱਥਰ ਵੀ ਮਾਰੇ, ਕੁਰਾਈਆ ਵੀ ਆਖਿਆ। ਤੇ ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ ਆਪਣਾ ਰਾਹ ਨਹੀਂ ਛੱਡਿਆ। ਜਦੋਂ ਸੱਚ ਦਾ ਹੋਕਾ ਦਿੱਤਾ, ਜਿਹੜੇ ਲੋਕਾਂ ਦੇ ਅੰਦਰ ਝੂਠ ਸੀ ਉਹਨਾਂ ਨੂੰ ਅੱਗ ਲੱਗ ਗਈ, ਬਰਦਾਸ਼ਤ ਨਾ ਕਰ ਸਕੇ। ਫਿਰ ਗੁਰੂ ਨਾਨਕ ਸਾਹਿਬ ਦੀ ਡਟ ਕੇ ਵਿਰੋਧਤਾ ਵੀ ਕੀਤੀ, ਪਰ ਸਾਧ ਸੰਗਤ ਜੀ ਧੁੰਦ, ਜਿਵੇਂ ਹੁਣ ਆਪਾਂ ਸਿਆਲ ਆ ਗਿਆ ਨਾ ਹੁਣ ਅੱਗੇ, ਤੇ ਤੁਸੀਂ ਵੇਖੋਗੇ ਆਪਾਂ ਕਈ ਵਾਰੀ ਕਹਿੰਦੇ ਹਾਂ ਐਤਕੀ ਤੇ 20 ਦਿਨ ਸੂਰਜ ਹੀ ਨਹੀਂ ਚੜਿਆ, ਇੱਕ ਹਫ਼ਤਾ ਹੋ ਗਿਆ ਜੀ ਸੂਰਜ ਚੜਿਆ ਹੀ ਨਹੀਂ। ਅਸੀਂ ਭੁਲੇਖੇ ਵਿੱਚ ਆ, ਸੂਰਜ ਤੇ ਰੋਜ਼ ਚੜ੍ਹਦਾ ਹੈ, ਧੁੰਦ ਛਪਾ ਲੈਂਦੀ ਆ। ਖੁਸ਼ਹਸਨਾ
ਸ੍ਰੀ ਵਾਹਿਗੁਰੂ,
ਉਹ ਸਾਡੇ ਵਰਗਾ ਨਹੀਂ ਸੂਰਜ, ਉਹ ਨੌਕਰ ਹੈ ਉਹਦਾ, ਉਹਨੂੰ ਹੁਕਮ ਹੈ ਚੜ੍ਹਨਾ, ਰੋਜ਼ ਉਹ ਚੜ੍ਹਦਾ ਹੀ ਚੜ੍ਹਦਾ, ਉਹਨੂੰ ਪਤਾ ਹੈ ਸੂਰਜ ਰੋਜ਼ ਆਪਣੀ ਡਿਊਟੀ ਕਰਦਾ ਹੈ। ਪਰ ਸੂਰਜ ਤੇ ਚੜ੍ਹਿਆ ਹੁੰਦਾ, ਧੁੰਦ ਕਰਕੇ ਸਾਨੂੰ ਦਿਸਦਾ ਨਹੀਂ, ਅਸੀਂ ਕਹਿੰਦੇ ਹਾਂ ਸੂਰਜ ਚੜ੍ਹਿਆ ਹੀ ਨਹੀਂ। ਝੂਠ ਦਾ ਬੋਲਬਾਲਾ ਥੋੜਾ ਚਿਰ ਤੇ ਜ਼ਰੂਰ ਹੁੰਦਾ, ਪਰ ਸੱਚ ਦਾ ਜੇ ਸੂਰਜ ਹੈ ਤੇ ਉਹਨੇ ਤੇ ਫਿਰ ਇੱਕ ਦਿਨ ਪ੍ਰਗਟ ਹੋ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ। ਕੱਲ ਵਿੱਚ ਸੂਰਜ ਨਿਕਲਿਆ, तारे छपे अंधेर पलोवा। साध संग जी जदों गुरु नानक साहब सच्चे पातशाह आए ते जन्मां जन्मांतरां दा जेड़ा हनेरा पिया सी चुक दिता, एक दा नहीं दो दा नहीं पता ही नहीं, जेड़ा भी शरण आ गया, जो शरण आवे तिस कंठ लावे हर बिरद स्वामी
संदा
संदा। एक नहीं बड़े बड़े पीर फकीर गुरु नानक साहब दे चरणां विच चुकदे सन। संतरेण जदों पिता ने भेजिया सी ना कि 20 रुपए दिते ते करया सौदा, कहिंदे ने गुरु नानक साहब सौदा करन वास्ते गए ते बापू ने आख्या पुत्रा खरा सौदा करी। कल्याणदास जी नहीं सी पछाण सके, पिता सन पछाण नहीं सके, भैण नानकी ने पछाण लिया, वड्डी भैण सी उहने पछाण लिया। ते साध संगत जी जदों गए सौदा करन ते कहिंदे ने संतरेण साधुआं दी मंडली दा मुखी साधु सारे महात्मा बैठे आ, ते जदों गए ते जाके आख्या जी ਉਹਨਾਂ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਨੇ, ਮਹਾਂਪੁਰਸ਼ੋ ਜਲ ਪਾਣੀ ਕੋਈ ਛਕਿਆ ਨਹੀਂ ਤੁਸੀਂ? ਕਹਿੰਦੇ ਅਸੀਂ ਮੰਗਣ ਨਹੀਂ ਜਾਂਦੇ, ਜੋ ਭੇਜ ਦੇਗਾ ਛਕ ਲਾਂਗੇ। ਮੰਗਣਾ ਸਾਧੂਆਂ ਦਾ ਕਰਮ ਨਹੀਂ, ਅਸੀਂ ਮੰਗਣ ਨਹੀਂ ਜਾਂਦੇ, ਜੋ ਭੇਜ ਦੇਗਾ ਕਹਿੰਦੇ ਅਸੀਂ ਛਕ ਲਾਂਗੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਮੈਂ ਤੁਹਾਨੂੰ ਛਕਾ ਦਿਆਂ ਕੁਛ? ਕਹਿੰਦੇ ਤੁਹਾਡੀ ਇੱਛਾ ਚੁਕਾ ਦਿਓ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ 20 ਰੁਪਏ ਬਾਪੂ ਨੇ ਦਿੱਤੇ ਸਨ, ਕਹਿੰਦੇ ਦੁਖਰਾ ਸੌਦਾ ਹੋਰ ਹੈ ਹੀ ਕੋਈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਰਚ ਦਿਓ ਸਾਰੇ 20 ਰੁਪਏ ਦਾ ਰਾਸ਼ਨ ਲਿਆਂਦਾ ਉਹਨਾਂ ਨੇ, ਸਾਧੂਆਂ ਨੇ ਆਪਣੀ ਰਸੋਈ ਪਕਾਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਛਕਾ ਕੇ ਜਾਣਾ, ਹੱਥ ਸੁੱਚੇ ਕਰਾ ਦਿੱਤੇ ਸਾਰਿਆਂ ਦੇ। ਗੁਰੂ ਨਾਨਕ ਸਾਹਿਬ ਲੱਗੇ ਛਕਾਉਣ। ਸੰਤਰੇਣ ਸਾਧੂ ਮੰਡਲੀ ਦਾ ਮੁਖੀ ਉਹ ਕਹਿੰਦਾ ਜੀ ਤੁਸੀਂ ਜਾਓ ਅਸੀਂ ਆਪੇ ਛਕ ਲਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਜੀ ਮੈਂ ਤੇ ਛਕਾ ਕੇ ਜਾਣਾ। ਉਹ ਫੇਰ ਕਹਿੰਦਾ ਤੁਸੀਂ ਜਾਓ ਜੀ ਅਸੀਂ ਆਪੇ ਛਕ ਲਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਮੈਂ ਆਪ ਸੇਵਾ ਕਰਨੀ। ਤੀਜੀ ਵਾਰੀ ਫੇਰ ਉਹ ਸਾਧੂ ਮੁਖੀ ਸੰਤਰੇਣ ਕਹਿੰਦਾ ਤੁਸੀਂ ਜਾਓ ਜੀ ਅਸੀਂ ਛਕ ਲਾਂਗੇ ਆਪੇ, ਤੁਸੀਂ ਜਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਲੇ ਗਏ। ਚਲੋ ਸੌਦਾ ਦੇ ਤਾ ਰਾਸ਼ਨ ਦੇ ਤਾ, ਖਾ ਲੈਣਗੇ ਆਪੇ ਛਕ ਲੈਣਗੇ। ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਮਰਿਆਦਾ ਆਰੰਭ ਕਰ ਦਿੱਤੀ ਜਿਹੜਾ ਅੱਜ ਤੱਕ ਚੱਲਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਉਹ ਕੰਮ ਨਹੀਂ ਵੀ ਟੋਕਨ ਲੈ ਆਓ ਤੇ ਪ੍ਰਸ਼ਾਦਾ ਛਕ ਲਓ। ਬੜੇ ਲੋਕ ਨੇ ਟੋਕਨ ਵਾਲੇ ਵੀ, ਇਹ 10 ਰੁਪਏ ਦਾ ਟੋਕਨ, ਇਹ 20 ਰੁਪਏ ਦਾ ਟੋਕਨ, 10 ਦੀ ਪ੍ਰਸ਼ਾਦਾ ਹੋਰ, 20 ਵਾਲਾ ਹੋਰ, ਤੇ ਉਹਨੂੰ ਹੋਟਲ ਕਿਉਂ ਨਹੀਂ ਕਹਿੰਦੇ ਤੁਸੀਂ, ਲੰਗਰ ਕਿਉਂ ਕਹਿੰਦੇ ਹੋ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
20 ਤੇ 10 ਇੱਥੇ ਰੁਪਈਆ ਪਾਓ ਨਾ ਪਾਓ, ਲੰਗਰ ਭਾਵੇਂ ਚਾਰ ਵਾਰੀ ਛਕ ਜਾਓ, ਸਾਰਾ ਟੱਬਰ ਛਕ ਜਾਓ ਭਾਵੇਂ ਆ ਸਾਰੇ, ਤੇ ਭਾਵੇਂ ਕੋਈ ਇੱਕ ਰੁਪਈਆ ਗੋਲਕ ਚ ਪਾਵੇ ਤੇ ਭਾਵੇਂ ਨਾ ਪਾਵੇ, ਇਹ ਗੁਰੂ ਨਾਨਕ ਦਾ ਲੰਗਰ ਚਲਾਇਆ ਹੋਇਆ। ਸੰਤਰੇਣ ਨੇ ਜਦੋਂ ਕਿਹਾ ਮਹਾਰਾਜ ਚਲੇ ਗਏ, ਉਹਦੇ ਚੇਲੇ ਕਹਿੰਦੇ ਐ ਫਕੀਰ ਜੀ ਮਹਾਂਪੁਰਸ਼ੋ, ਇੰਨਾ ਸੋਹਣਾ ਮੁੰਡਾ, ਇੰਨਾ ਸੋਹਣਾ ਉਹਦਾ ਸੁਭਾਅ, ਇੰਨੀ ਸੋਹਣੀ ਸੇਵਾ ਕਰਦਾ ਸੀ ਤੇ ਤੁਸੀਂ ਉਹਨੂੰ ਭੇਜ ਕਿਉਂ ਦਿੱਤਾ? ਸੰਤਰੇਣ ਕਹਿੰਦਾ ਛਕ ਲਓ ਕੋਈ ਨੀ ਫੇਰ ਗੱਲ ਕਰਾਂਗੇ। ਕਹਿੰਦੇ ਜੀ ਨਾ ਦੱਸੋ ਵੀ ਉਹ ਇੰਨੀ ਸੋਹਣੀ ਸੇਵਾਦਾਰ ਤੇ ਉਹਨੂੰ ਭੇਜ ਕਿਉਂ ਦਿੱਤਾ ਤੁਸੀਂ, ਏਡਾ ਵਧੀਆ ਸੇਵਾਦਾਰ? ਸੰਤਰੇਣ ਕਹਿੰਦਾ ਸੱਚ ਦੱਸਾਂ? ਕਹਿੰਦੇ ਜੀ ਦੱਸੋ। ਸੱਚ ਪੁੱਛਦੇ ਹੋ ਤੇ ਮੇਰੇ ਤੋਂ ਉਹਦਾ ਤੇਜ ਪ੍ਰਤਾਪ ਝੱਲਿਆ ਨਹੀਂ ਸੀ ਜਾਂਦਾ, ਉਹ ਜੇ ਕਿਤੇ ਐਵੇਂ ਜਿਵੇਂ ਸੇਵਾ ਕਰਦਾ ਰਹਿੰਦਾ, ਜੇ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਤੇ ਮੇਰੀ ਗ੍ਰਾਹੀ ਨਹੀਂ ਸੀ ਲੰਘਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦਾ ਤੇਜ ਪ੍ਰਤਾਪ ਹੀ ਇੰਨਾ ਸੀ, ਉਹਦੇ ਸਾਹਮਣੇ ਹੁੰਦਾ ਨਾ ਮੇਰੇ ਤੋਂ ਤੇ ਹੱਥ ਕੰਬਦੇ ਸੀ ਮੇਰੇ, ਐਡੀ ਕਮਾਈ ਦਾ ਮਾਲਕ ਕਹਿੰਦਾ ਇਹਦੇ ਅੱਗੇ ਨਹੀਂ ਮੈਂ ਛਕ ਨਹੀਂ ਸਾ ਸਕਦਾ, ਇਹਦੇ ਸਾਹਮਣੇ ਲੰਘਣਾ ਹੀ ਨਹੀਂ ਸੀ, ਮੇਰੀ ਤੇ ਭੁੱਖ ਉਂਝੀ ਮਰ ਗਈ। ਉਹ ਤੇ ਜਨਮਾਂ ਜਨਮਾਂਤਰਾਂ ਦੀ ਭੁੱਖ ਮਿਟਾਉਣ ਆਇਆ ਸੀ ਰੱਬ। ਜਦੋਂ ਗੁਰੂ ਨਾਨਕ ਸਾਹਿਬ ਗਏ ਵਾਪਸ ਤੇ ਫਿਰ ਪਿਤਾ ਕਲਿਆਣਦਾਸ ਜੀ ਕਹਿੰਦੇ ਨੇ ਪੁੱਤਰਾ ਦੱਸ ਖਾਂ ਕਿਹੜਾ ਸੌਦਾ ਕਰਕੇ ਆਇਆ? ਤੇ ਕਲਿਆਣਦਾਸ ਜੀ ਦੀ ਗੱਲ ਸੁਣ ਕੇ ਕਹਿੰਦੇ ਮਹਾਰਾਜ ਜੀ ਪਿਤਾ ਜੀ ਮੈਂ ਤੇ 20 ਰੁਪਏ ਦਾ ਲੰਗਰ ਲਾ ਆਇਆ ਸਾਧੂਆਂ ਨੂੰ ਛਕਾ ਆਇਆ। ਕਹਿੰਦੇ ਨੇ ਵੱਟ ਕੇ ਚਪੇੜ ਮਾਰੀ, ਇੱਕ ਹੋਰ ਮਾਰੀ, ਇੱਕ ਹੋਰ ਮਾਰੀ, ਦੋ ਤਿੰਨ ਚਪੇੜਾਂ ਮਾਰੀਆਂ। ਤੇ ਹੁਣ ਇੱਥੇ ਇਹ ਗੱਲ ਸਮਝ ਲਓ, ਆਹ ਜਿਹੜਾ ਲੰਗਰ ਅਸੀਂ ਸਾਰੇ ਰਾਜ ਰਾਜ ਛਕਨੇ ਆ ਨਾ, ਇਹ ਲੰਗਰ ਸ਼ੁਰੂ ਕਰਨ ਵਾਸਤੇ ਗੁਰੂ ਨਾਨਕ ਨੂੰ ਚਪੇੜਾਂ ਖਾਣੀਆਂ ਪਈਆਂ। ਪਰ ਕੀਤਾ ਸ਼ੁਰੂ ਇਹ ਚਪੇੜਾਂ। ਅੱਜ ਵੀ ਜੇ ਕੋਈ ਗੁਰੂ ਨਾਨਕ ਵਾਂਗੂ ਸੱਚ ਦਾ ਹੋਕਾ ਦੇਵੇਗਾ ਤੇ ਉਹਨੂੰ ਵੀ ਖਾਣੀਆਂ ਪੈਣਗੀਆਂ। ਪਰ ਇੱਕ ਗੱਲ ਹੋਰ ਆ, ਜੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਹੋਕਾ ਦਿੱਤਾ ਤੇ ਲੰਗਰ ਚਲਾ ਦਿੱਤਾ। ਜੇ ਕਲਿਆਣ ਦਾਸ ਮਹਿਤਾ ਜੀ ਨੇ ਚਪੇੜਾਂ ਮਾਰੀਆਂ ਤੇ ਰਾਏ ਬਲਾਰਵੀ ਤੇ ਹਮਾਇਤ ਤੇ ਖਲੋ ਗਿਆ ਨਾ ਆ ਕੇ ਹਮਾਇਤ ਤੇ, ਕਹਿੰਦਾ ਉਹ ਕਲਿਆਣ ਦਾਸ ਜੀ ਦੱਸੋ ਕਿੰਨਾ ਖਰਚਾ, ਕਹਿੰਦੇ ਹੋ ਮੈਂ ਭਰ ਦਿੰਦਾ, 20 ਰੁਪਏ ਮੇਰੇ ਤੋਂ ਲੈ ਲਓ ਪਰ ਆਪਣੇ ਮੁੰਡੇ ਨੂੰ ਕੁਛ ਨਾ ਕਹੋ, ਤੁਹਾਡਾ ਪੁੱਤਰ ਰੱਬ ਹੈ। ਹੁਣ ਸਾਧ ਸੰਗਤ ਨਹੀਂ ਪਛਾਣ ਸਕੇ ਕਲਿਆਣ ਦਾਸ ਮਹਿਤਾ ਜੀ, ਪਰ ਸਿੱਖ ਦੀ ਨਜ਼ਰ ਆਪਣੇ ਗੁਰੂ ਨੂੰ ਪਛਾਣ ਗਈ, ਪ੍ਰੇਮੀ ਨੇ ਆਪਣੇ ਪਿਆਰੇ ਨੂੰ ਪਛਾਣ ਲਿਆ, ਪਛਾਣ ਲਿਆ ਚਕੋਰ ਨੇ ਆਪਣੇ ਚੰਦਰਮਾ ਨੂੰ, ਪਛਾਣ ਲਿਆ ਰਾਏ ਬਲਾਰ ਦੀਆਂ ਅੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ, ਇਹ ਰੱਬ ਹੈ। ਤੇ ਕਹਿੰਦੇ ਨੇ ਮਹਾਂਪੁਰਸ਼ਾਂ ਤੋਂ ਨਾ ਚਾਰ ਜਣੇ ਲਾਹਾ ਨਹੀਂ ਲੈ ਸਕਦੇ, ਚਾਰ ਜਣੇ ਕੋਈ ਕਮਾਈ ਵਾਲੀ ਰੂਹ। ਇੱਕ ਤੇ ਸਭ ਤੋਂ ਪਹਿਲੀ ਗੱਲ, ਰਿਸ਼ਤੇਦਾਰ ਕਹਿੰਦੇ ਕਦੇ ਵੀ ਮਹਾਂਪੁਰਖਾਂ ਤੋਂ ਲਾਹਾ ਨਹੀਂ ਲੈ ਸਕਦੇ, ਕਦੇ ਵੀ, ਚਾਹੇ ਉਹ ਮਾਤਾ ਪਿਤਾ ਚਾਹੇ ਕੋਈ। ਇਹ ਲਿਖਿਆ ਪਿਆ, ਕਹਿੰਦੇ ਇਹ ਬਹੁਤ ਘੱਟ ਹੋਣਗੇ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਹੋ ਜਾਏ ਤੇ ਗੱਲ ਵੱਖ, ਸਤਿਗੁਰ ਦੀ ਰਹਿਮਤ ਦਾ ਮੇਘ ਵਰਸ ਜਾਏ ਤੇ ਰਿਸ਼ਤੇਦਾਰ ਵੀ ਸੇਵਕ ਬਣ ਜਾਏ। ਕਹਿੰਦੇ ਪਹਿਲੇ ਨੰਬਰ ਤੇ ਰਿਸ਼ਤੇਦਾਰ, ਦੂਜੇ ਨੰਬਰ ਤੇ ਮਿੱਤਰ, ਯਾਰ ਬੇਲੀ ਜਿਹੜੇ ਹੁੰਦੇ ਯਾਰ ਸਮਝਦੇ ਨੇ ਜਿਹੜੇ ਮਿੱਤਰ, ਉਹ ਵੀ ਕਦੇ ਲਾਹਾ ਨਹੀਂ ਲੈ ਸਕਦੇ, ਉਹ ਬਖਸ਼ਿਸ਼ ਨਹੀਂ ਲੈ ਸਕਦੇ। ਤੇ ਤੀਜੇ ਸਾਧ ਸੰਗਤ ਜੀ ਕਹਿੰਦੇ ਜਿਹੜੇ ਸ਼ਾਹੂਕਾਰ, ਜਿਹਨਾਂ ਨਾਲ ਹਿਸਾਬ ਕਿਤਾਬ ਹੋਵੇ, ਜਿਹਨਾਂ ਤੋਂ ਆਪਾਂ ਪੈਸਾ ਲੈਣਾ ਪੈਸਾ ਦੇਣਾ, ਉਹ ਵੀ ਨਹੀਂ ਸਮਝਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਕਿਤੇ ਬਹੁਤੀ ਇਹਨਾਂ ਦੇ ਨਾਲ ਜੁੜ ਗਏ, ਸ਼ਰਧਾ ਬਣਾ ਲਈ ਤੇ ਕਿਤੇ ਸਾਥੋਂ ਕੁਛ ਮੰਗ ਹੀ ਨਾ ਲੈਣ, ਕਹਿੰਦੇ ਉਹ ਵੀ ਲਾਹਾ ਨਹੀਂ ਲੈ ਸਕਦੇ। ਤੇ ਇੱਕ ਹੈ ਚੌਥੇ, ਉਹ ਨੇ ਦੁਸ਼ਮਣ, ਦੁਸ਼ਮਣ ਤੇ ਤੁਹਾਨੂੰ ਪਤਾ ਉਹ ਤੇ ਚੰਗਾ ਸਮਝਦੇ ਹੀ ਨਹੀਂ ਹੁੰਦੇ। ਇਹ ਚਾਰ ਜਣੇ ਨੇ ਜਿਹੜੇ ਕਹਿੰਦੇ ਗੁਰੂ ਮਹਾਂਪੁਰਖਾਂ ਤੋਂ ਲਾਹਾ ਨਹੀਂ ਲੈ ਸਕਦੇ। ਕਲਿਆਣ ਦਾਸ ਮਹਿਤਾ ਜੀ ਗੁਰੂ ਨਾਨਕ ਸਾਹਿਬ ਦੇ ਪਿਤਾ, ਉਹ ਚਪੇੜਾਂ ਮਾਰਦੇ ਨੇ। ਪਰ ਇੱਥੇ ਮੈਂ ਕਰਜ਼ ਕਰਦੇ ਹਾਂ, ਇੱਕ ਸਮਾਂ ਉਹ ਵੀ ਆ ਗਿਆ, ਸਮਾਂ ਅਖੀਰ ਦਾ ਉਹ ਵੀ ਆ ਗਿਆ ਜਦੋਂ ਗੁਰੂ ਨਾਨਕ ਸਾਹਿਬ ਦੇ ਪਿਤਾ ਕਲਿਆਣ ਦਾਸ ਜੀ ਨੂੰ ਪਛਾਣ ਆ ਗਈ। ਉਹਨੇ ਆਖਿਆ ਪੁੱਤਰਾ ਲੋਕਾਂ ਨੇ ਤੈਨੂੰ ਪਛਾਣ ਲਿਆ ਪਰ ਮੈਂ ਤੈਨੂੰ ਪਛਾਣ ਨਹੀਂ ਸਕਿਆ, ਤੇ ਤੂੰ ਬੜਾ ਲੋਕਾਂ ਨੂੰ ਜੁਗਤੀਆਂ ਦੱਸੀਆਂ ਨੇ, ਕੋਈ ਮੈਨੂੰ ਵੀ ਮੁਕਤ ਹੋਣ ਦੀ ਜੁਗਤੀ ਦੱਸ ਦੇ। ਹੈ ਪਿਤਾ ਅੱਖਾਂ ਇੱਕ ਗੁਰਸਿੱਖ ਵਾਲੀਆਂ ਇੱਕ ਸੇਵਕ ਵਾਲੀਆਂ ਬਣ ਗਈਆਂ, ਹੈ ਪਿਤਾ ਸਰੀਰ ਕਲਿਆਣ ਦਾਸ ਜੀ ਦਾ ਹੀ ਆ ਪਰ ਅੰਦਰ ਅੱਖਾਂ ਉਹ ਜਿਹੜੀਆਂ ਸ਼ਰਧਾ ਜਿਹੜੀ ਉਹ ਇੱਕ ਸਿੱਖ ਵਾਲੀ ਇੱਕ ਸੇਵਕ ਵਾਲੀ ਬਣ ਗਈ। ਗੁਰੂ ਨਾਨਕ ਸਾਹਿਬ ਨੇ ਆਖਿਆ ਬਾਪੂ ਜੀ ਫਿਕਰ ਨਾ ਕਰੋ, ਤੁਹਾਡੀ ਤੇ ਤਾਂ ਉਡੀਕ ਹੋ ਰਹੀ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤੁਹਾਡੀ ਤੇ ਉਡੀਕ ਹੋ ਰਹੀ। ਕਲਿਆਣ ਦਾਸ ਮਹਿਤਾ ਜੀ ਨੇ ਪਛਾਣ ਲਿਆ, ਤੇ ਜਦੋਂ ਮਾਰੀਆਂ ਸੀ ਚਪੇੜਾਂ ਤੇ ਭੈਣ ਨਾਨਕੀ ਨੇ ਵੀ ਪਛਾਣਿਆ ਸੀ। ਅੱਗੇ ਵੀ ਪੜ੍ਹ ਦਿਓ, ਲਵਾ ਗੁਰੂ ਨਾਨਕ ਦੇ ਚਰਨਾਂ ਦੀ ਹਾਜ਼ਰੀ। ਪਹਿਲੀ ਬੇਨਤੀ ਮੈਂ ਪਹਿਲਾਂ ਹੀ ਕਰਦਿਆਂ ਕਿ ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ। ਅੱਜ ਹਾਜ਼ਰੀ ਸਾਰੇ ਅਰਦਾਸ ਵਿੱਚ ਸਾਵਧਾਨ ਹੋ ਕੇ ਫੇਰ ਹੀ ਜਾਣਾ। ਮੇਰੇ ਖਿਆਲ ਅੱਜ ਪੂਰਨਮਾਸ਼ੀ ਦਾ ਦਿਹਾੜਾ, ਆ ਪੂਰਨਮਾਸ਼ੀ ਕੱਤਕ ਦੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ, ਇਹ ਹਾਜ਼ਰੀ ਸਭ ਨੇ ਭਰਨੀ ਹੈ ਪਿਆਰਿਓ, ਲਵਾਓ। ਤੇ ਜਦੋਂ ਚਪੇੜ ਮਾਰੀ ਤੇ ਭੈਣ ਨਾਨਕੀ ਭੱਜੀ ਭੱਜੀ ਆਈ, ਉਹਨੇ ਵੀਰ ਹੀ ਨਹੀਂ ਉਹਨੇ ਰੱਬ ਸਮਝਿਆ ਤੇ ਮੰਗ ਕੇ ਲਿਆ ਸੀ ਵੀਰ। ਔਰਤ ਤੇ ਕਹਿੰਦੇ ਹੁਣ ਮੈਂ ਬਹੁਤਾ ਇੱਧਰ ਨਹੀਂ ਜਾਣਾ ਚਾਹੁੰਦਾ, ਸਮਾਂ ਬੜਾ ਹੋ ਗਿਆ। ਗੁਰੂ ਨਾਨਕ ਸਾਹਿਬ ਦਾ ਨਾਂ ਜਿਹੜਾ ਸੀ ਭੈਣ ਨਾਨਕੀ ਦੇ, ਨਾਨਕੀ ਦਾ ਜਨਮ ਜਿਹੜਾ ਸੀ ਡੇਰਾ ਚਾਹਲ ਆਪਣੇ ਨਾਨਕੇ ਘਰ ਚ ਹੋਇਆ ਸੀ, ਨਾਨਕੇ ਘਰ ਹੋਣ ਕਰਕੇ ਉਹਦਾ ਨਾਂ ਪੈ ਗਿਆ ਨਾਨਕੀ। ਤੇ ਵੱਡੀ ਭੈਣ ਭਰਾ ਦਾ ਜਿਹੜਾ ਨਾਂ ਮਿਲਦਾ ਜੁਲਦਾ ਰੱਖਣ ਦਾ ਸੁਭਾਅ ਸੀ। 4 ਸਾਲ ਹੋ ਗਏ ਸਨ, ਭੈਣ ਨਾਨਕੀ 4 ਸਾਲਾਂ ਦੀ ਸੀ, 4 ਸਾਲਾਂ ਦੀ। ਫਿਰ ਉਹ ਵੀਰ ਮੰਗਦੀ ਸੀ ਰੱਬ ਕੋਲ ਵੀਰ, ਇੱਕ ਭੈਣ ਮੰਗਦੀ ਹੈ, ਇੱਕ ਮਾਤਾ ਪਿਤਾ ਦੇ ਅੰਦਰ ਪ੍ਰਬਲ ਇੱਛਾ ਪੁੱਤਰ ਦੀ, ਤੇ ਇੱਕ ਕਲਮਲ ਹੋਈ ਮੇਦਨੀ ਅਰਦਾਸ ਕਰੇ ਲੈ ਬੁਲਾਏ, ਧਰਤੀ ਦੀ ਵੀ ਅਰਦਾਸ ਸੀ। ਔਰਤ ਤੇ ਕਹਿੰਦੇ ਰੱਬ ਨੇ ਕੁਛ ਨਾ ਕੁਛ ਮੰਗਣ ਵਾਸਤੇ ਬਣਾਈ ਆ, ਜਦੋਂ ਨਿੱਕੀ ਹੁੰਦੀ ਹੈ ਤੇ ਵੀਰ ਮੰਗਦੀ ਹੈ, ਜਦੋਂ ਜਵਾਨ ਹੋ ਜਾਏ ਤੇ ਕਹਿੰਦੇ ਪਤੀ ਮੰਗਦੀ ਹੈ, ਚੰਗਾ ਵਰ ਲੱਭਦੀ ਮੰਗਦੀ ਆ, ਜਦੋਂ ਸਾਧ ਸੰਗਤ ਸ਼ਾਦੀ ਹੋ ਜਾਏ ਤੇ ਪੁੱਤਰ ਮੰਗਦੀ ਆ, ਤੇ ਜਦੋਂ ਪੁੱਤਰ ਹੋ ਜਾਏ ਤੇ ਫਿਰ ਨੂੰਹ ਮੰਗਦੀ ਆ, ਜਦੋਂ ਨੂੰਹ ਹੋ ਜਾਏ ਫਿਰ ਪੋਤਰਾ ਮੰਗਦੀ ਆ, ਤੇ ਸਾਧ ਸੰਗਤ ਜੇ ਬਜ਼ੁਰਗ ਹੋ ਜਾਏ ਫਿਰ ਇੱਕ ਖੂੰਜੇ ਵਿੱਚ ਬੈਠੀ ਸਾਰੇ ਪਰਿਵਾਰ ਦੀ ਸੁੱਖ ਮੰਗਦੀ। ਔਰਤ ਪਿਆਰ ਦਾ ਮੁਜੱਸਮਾ ਹੈ, ਪਿਆਰ ਦੀ ਮੂਰਤ ਹੈ। ਕਹਿੰਦੇ ਉਹਨੇ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਮੰਗਣਾ ਹੀ ਮੰਗਣਾ ਰੱਬ ਕੋਲੋਂ, ਮੰਗਦੀ ਰਹਿੰਦੀ ਸਾਰੀ ਜ਼ਿੰਦਗੀ ਤੇ ਮੰਗਿਆ ਅੱਜ ਇੱਕ ਵੀਰ ਮੈਨੂੰ ਵੀਰ ਮਿਲੇ ਤੇ ਉਹ ਮੰਗ ਕੇ ਲਿਆ ਭੈਣ ਨਾਨਕੀ ਨੇ ਵੀਰ, ਤੇ ਨਾ ਉਹਦਾ ਨਾਨਕੀ ਦੇ ਨਾਲ ਨਾਨਕ ਰੱਖ ਦਿੱਤਾ। ਮੈਂ ਇਤਿਹਾਸਕਾਰਾਂ ਨੂੰ ਕਈ ਵਾਰੀ ਪੜ੍ਹਨਾ ਤੇ ਹੈਰਾਨੀ ਹੁੰਦੀ ਆ, ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਰੱਖੇ ਲੱਗੇ ਨਾ ਰੱਖਣ, ਤੇ ਕਈ ਕਹਿੰਦੇ ਨੇ ਉਹ ਪਿਤਾ ਜੀ ਕਹਿਣ ਲੱਗੇ ਵੀ ਇਹ ਨਾਨਕ ਦਾ ਤੇ ਕੋਈ ਅਰਥੀ ਨਾ ਬਣਿਆ, ਨਾ ਹਿੰਦੂ ਤੇ ਨਾ ਮੁਸਲਮਾਨ, ਨਾ ਕੋਈ ਹੋਰ ਰੱਖੋ। ਕਈ ਇੱਦਾਂ ਵੀ ਕਹਿੰਦੇ, ਕਈ ਨਾਨਕ ਦੇ ਅਰਥ ਕਰਦੇ ਨੇ ਵੀ ਨਾਨਕ ਨਾਮ ਰੱਖਿਆ ਤੇ ਤਾਂ ਕਰਕੇ ਗੁਰੂ ਨਾਨਕ ਸਾਹਿਬ। ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਨਮ ਇੱਕ ਆਮ ਜੀ ਨਗਰੀ 'ਚ ਹੋਇਆ। ਕਈ ਮਹਾਂਪੁਰਖ ਉਹਨਾਂ ਦਾ ਜਨਮ ਕੋਈ ਕਾਂਸੀ 'ਚ ਨਹੀਂ ਹੋਇਆ, ਉਹਨਾਂ ਦਾ ਜਨਮ ਕੋਈ ਹਰਿਦੁਆਰ ਨਹੀਂ ਹੋਇਆ, ਉਹਨਾਂ ਦਾ ਜਨਮ ਕਿਸੇ ਤੀਰਥ ਜਾਂ ਤੀਰਥ 'ਤੇ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਦਾ ਜਨਮ ਇੱਕ ਆਮ ਨਗਰੀ 'ਚ ਹੋਇਆ, ਰਾਏ ਭੋਏ ਦੀ ਤਲਵੰਡੀ। ਬਿਲਕੁਲ ਉਹਦਾ ਕੋਈ ਇਤਿਹਾਸ ਨਹੀਂ ਪਹਿਲਾਂ, ਭਾਵੇਂ ਕੋਈ ਇਤਿਹਾਸਕਾਰ ਬਣਾਈ ਜਾਣ ਗੁਰੂ ਨਾਨਕ ਦੀ ਵਡਿਆਈ ਕਰਕੇ ਵੀ ਪਹਿਲਾਂ ਤੀਰਥ ਸੀ, ਬਿਲਕੁਲ ਨਹੀਂ। ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਉੱਥੇ ਤੀਰਥ ਬਣਿਆ। ਗੁਰੂ ਨਾਨਕ ਸਾਹਿਬ ਦੀ ਸੋਭਾ ਕਿਸੇ ਤੀਰਥ 'ਤੇ, ਕਿਉਂਕਿ ਕਈ ਮਹਾਂਪੁਰਖ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਜਨਮ ਹੋਇਆ ਜੀ ਕਾਂਸੀ 'ਚ ਤਾਂ ਕਰਕੇ ਸੋਭਾ ਹੋ ਗਈ, ਕਿਸੇ ਦਾ ਜਨਮ ਹੋਇਆ ਕਿਸੇ ਵਧੀਆ ਜਿਹੜਾ ਕੋਈ ਤੀਰਥ ਸਥਾਨ 'ਤੇ ਤਾਂ ਕਰਕੇ ਸੋਭਾ ਬਣੀ, ਨਹੀਂ। ਗੁਰੂ ਨਾਨਕ ਦੇ ਜਨਮ ਹੋਣ ਨਾਲ ਉਸ ਨਗਰੀ ਦੀ ਸੋਭਾ ਬਣੀ, ਉਹ ਅੱਜ ਨਨਕਾਣਾ ਸਾਹਿਬ ਬਣਿਆ। ਖੁਸਤਨਾ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਇਹਨਾਂ ਗੱਲਾਂ ਦਾ ਮੁਹਤਾਜ ਨਹੀਂ ਸੀ, ਗੁਰੂ ਨਾਨਕ ਸਾਹਿਬ ਇਹਨਾਂ ਗੱਲਾਂ ਦੇ ਮੁਹਤਾਜ ਨਹੀਂ ਸਨ। ਗੁਰੂ ਨਾਨਕ ਸਾਹਿਬ ਤਿੰਨ ਅੱਖਰਾਂ ਦੇ ਨਾਨਕ ਉਹਨਾਂ ਦੇ ਮੁਹਤਾਜ ਨਹੀਂ ਸਨ। ਨਾਨਕ ਨਾਮ ਗੁਰੂ ਨਾਨਕ ਸਾਹਿਬ ਦੀ ਕਰਨੀ ਕਰਕੇ ਮਹਾਨ ਹੋ ਗਿਆ। ਨਾਨਕ ਇੱਕ ਉੱਚੀ ਸੁੱਚੀ ਸ਼ਖਸੀਅਤ ਨਾਲ ਜੁੜ ਕੇ, ਇੱਕ ਧੰਨ ਗੁਰੂ ਨਾਨਕ ਸਾਹਿਬ ਦੇ ਉਹਨਾਂ ਦੀਆਂ ਮਹਾਨ ਕਮਾਈਆਂ ਤੇ ਕਰਨੀ ਦੇ ਨਾਲ ਜੁੜ ਕੇ ਨਾਨਕ ਨਾਮ ਜਿਹੜਾ ਉਹ ਉੱਚਾ ਹੋ ਗਿਆ। ਜਿਹੜਾ ਵੀ ਅਰਥ ਕਰਦੇ ਹੋਗੇ ਗੁਰੂ ਨਾਨਕ ਦਾ ਚੰਗਾ, ਉਹ ਗੁਰੂ ਨਾਨਕ ਸਾਹਿਬ ਦੇ ਨਾਲ ਟੁੱਕ ਜਾਂਦਾ, ਕਿਉਂਕਿ ਉਹੀ ਗੁਣ ਗੁਰੂ ਨਾਨਕ ਵਿੱਚ ਸੀ। ਜਿਹੜਾ ਵੀ ਗੁਣ ਕਹਿ ਦਿਓਗੇ ਉਹ ਗੁਰੂ ਨਾਨਕ, ਕਿਹੜਾ ਗੁਣ ਸੀ ਜਿਹੜਾ ਮਹਾਰਾਜ ਵਿੱਚ ਨਹੀਂ ਸੀ? ਹਰੇਕ ਗੁਣ ਹੀ ਗੁਰੂ ਨਾਨਕ ਸਾਹਿਬ ਦੇ ਵਿੱਚ ਸੀ। ਇਸ ਕਰਕੇ ਭਾਈ ਅਸੀਂ ਗੁਰੂ ਅੰਗਦ ਸਾਹਿਬ ਦਾ ਸਤਿਕਾਰ ਕਿਹੜਾ ਘੱਟ ਕੀਤਾ, ਗੁਰੂ ਅਮਰਦਾਸ ਮਹਾਰਾਜ ਦਾ ਸਤਿਕਾਰ ਕਿਹੜਾ ਘੱਟ ਕੀਤਾ, ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਦਸਾਂ ਪਾਤਸ਼ਾਹੀਆਂ ਦਾ ਹੀ ਓਨਾ ਹੀ ਹੋਇਆ, ਤੇ ਕੋਈ ਸਾਧ ਸੰਗਤ ਨਾਮ ਕਰਕੇ ਗੱਲ ਨਹੀਂ। ਇਹ ਤਿੰਨ ਅੱਖਰਾਂ ਦੇ ਮੁਹਤਾਜ ਗੁਰੂ ਨਾਨਕ ਸਾਹਿਬ ਨਹੀਂ, ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜ ਕੇ ਇਹ ਨਾਨਕ ਨਾਮ ਜਿਹੜਾ ਇਹ ਮਹਾਨ ਹੋ ਗਿਆ। ਤੇ ਸਤਸੰਗ ਧਿਆਨ ਦੇਣਾ, ਜਦੋਂ ਮਾਰੀਆਂ ਚਪੇੜਾਂ ਤੇ ਭੈਣ ਜਿਹੜੀ ਸੀ ਨਾ ਭੱਜ ਕੇ ਜਾ ਕੇ ਉਹਨੇ ਆਪਣੇ ਬਾਪੂ ਦੇ ਹੱਥ ਫੜ ਲਏ, ਕਹਿਣ ਲੱਗੀ ਹੈ ਪਿਤਾ ਜੀ ਮੇਰੇ ਵੀਰ ਨੂੰ ਚਪੇੜਾਂ ਨਾ ਮਾਰੋ। ਕਿਉਂ ਨਾ ਮਾਰੋ? ਵੀਹ ਰੁਪਏ ਦਾ ਨੁਕਸਾਨ ਕਰਕੇ ਆ ਗਿਆ ਮੇਰਾ, ਤੁਸੀਂ ਇਹ ਨੁਕਸਾਨ ਨਾ ਵੇਖੋ, ਤੁਹਾਨੂੰ 20 ਰੁਪਏ ਦਿਸਦੇ ਨੇ, ਮੈਨੂੰ ਲੱਖਾਂ ਹੀ ਲੱਗੇ ਲੰਗਰ ਨਜ਼ਰ ਆ ਰਹਿੰਦਾ, ਲੱਖਾਂ ਹੀ ਗਰੀਬ ਗੁਰਬੇ ਦੇ ਦਰ ਤੋਂ ਛਕ ਛਕ ਕੇ ਮੁੜਦੇ ਨਜ਼ਰ ਆ ਰਹੇ ਨੇ, ਆ 20 ਰੁਪਈਏ ਨਾ ਵੇਖੋ ਪਿਤਾ ਜੀ। ਭੈਣ ਨੇ ਪਛਾਣ ਲਿਆ, ਤੈਨੂੰ ਬਾਬਲਾ ਪਛਾਣ ਨਾ ਆਈ, ਵੀਰ ਮੇਰਾ ਰੂਪ ਰੱਬ ਤੈਨੂੰ ਬਾਬਲਾ ਪਛਾਣ ਨਾ ਆਈ, ਵੀਰ ਮੇਰਾ ਰੂਪ ਰੱਬ ਪਛਾਣ ਨਾ ਆਈ। ਤੁਮਾਰ ਬਾਬਲਾ ਇਹ ਰੱਬ ਦਾ ਰੂਪ ਹੈ। ਭੈਣ ਨਾਨਕੀ ਨੇ ਪਛਾਣ ਲਿਆ, ਰਾਏ ਬੁਲਾਰ ਨੇ ਪਛਾਣ ਲਿਆ। ਕਹਿੰਦਾ ਸੀ ਕਲਿਆਣ ਦਾਸ ਜੀ, ਜੋ ਚਾਹੀਦਾ ਤੁਸੀਂ ਮੇਰੇ ਤੋਂ ਮੰਗ ਲਓ, ਪਰ ਇਹਨੂੰ ਨਾ ਕੁਛ ਕਿਹੋ, ਇਹਦੀ ਬਦੌਲਤ ਤੇ ਸਾਰਾ ਤਲਵੰਡੀ ਵੱਸਦੀ ਹੈ, ਇਹਦੀ ਬਦੌਲਤ। ਇਹਦਿਆਂ ਚਰਨਾਂ ਕਰਕੇ ਤੇ ਮੇਰੀ ਨਗਰੀ ਵਸਦੀ ਆ, ਇਹ ਕਹਿ ਲਓ ਵੀ ਇਹਦੇ ਕਰਕੇ ਤੇ ਸਾਰਾ ਸੰਸਾਰ ਵਸਦਾ ਹੈ। ਇਹਨੂੰ ਚਪੇੜਾ ਨਾ ਮਾਰਿਆ, ਵੇਖੋ ਪਛਾਣ ਲਿਆ ਉਹਨੇ। ਸੋ ਖਿਮਾ ਕਰਨਾ, ਗੁਰੂ ਨਾਨਕ ਸਾਹਿਬ ਦਾ ਇਕੱਲਾ ਪ੍ਰਕਾਸ਼ ਦਿਹਾੜਾ ਮਨਾਉਣ ਨਾਲ ਗੱਲ ਨਹੀਂ ਬਣਨੀ ਪਿਆਰਿਓ, ਗੁਰੂ ਨਾਨਕ ਸਾਹਿਬ ਨੂੰ ਪਛਾਣੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਪਛਾਣੋ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪਛਾਣੋ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਪਹਿਚਾਣੋ। ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੇ ਦਿਨ ਰਾਤ। ਉਹਦੇ ਹੁਕਮ ਨੂੰ ਪਛਾਣਨੀ ਹੈ, ਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਛਾਣ ਲਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪਛਾਣ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਚਾਣ ਲਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਛਾਣ ਲਿਆ ਉਹਨਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਪਛਾਣ ਲਿਆ। ਆਖੋ ਸਤਨਾਮ। ਅੱਜ ਉਹ ਜੁੜੇ ਹੋਏ ਨੇ, ਤੇ ਭਾਵੇਂ ਜਿੰਨੇ ਮਰਜ਼ੀ ਗੁਰਪੁਰਬ ਮਨਾਈ ਜਾਈਏ, ਖਿਮਾ ਕਰਿਓ ਪਿਆਰਿਓ, ਕਈਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਗੁਰੂ ਨਾਨਕ ਦੇ ਗੁਰਪੁਰਬ 40 ਲੰਘ ਗਏ ਨੇ, ਜਿਹੜੇ ਅੱਜ 40 ਸਾਲਾਂ ਦੇ, ਕਈਆਂ ਦੇ 50, ਕਈਆਂ ਦੇ 100, ਤੇ ਅਜੇ ਤੱਕ ਅੰਦਰ ਪ੍ਰਕਾਸ਼ ਹੋਇਆ ਹੀ ਨਹੀਂ। ਆਖੋ ਸਤਨਾਮ। ਪ੍ਰਕਾਸ਼ ਦਿਹਾੜੇ ਬੜੇ ਮਨਾਏ, ਪਰ ਅਜੇ ਅੰਦਰ ਕੋਰੇ ਹੀ ਆ, ਅੰਦਰ ਗੁਰਮਤ ਨਹੀਂ, ਕਣੀ ਵੀ ਨਹੀਂ ਗੁਰਮਤ ਦੀ, ਰੰਗਤ ਨਹੀਂ ਚੜੀ। ਤੇ ਆਓ ਰੰਗ ਚੜੇ, ਪ੍ਰਕਾਸ਼ ਪੁਰਬ ਮਨਾਏ ਸਾਡੇ ਤਾਂ ਹੀ ਸਫਲੇ ਨੇ, ਤੇ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਆਉਣ ਦੀਆਂ, ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ। ਤੇ ਪਹਿਲੀ ਬੇਨਤੀ ਫੇਰ ਕਰਨਾ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਬ ਸਤਿਕਾਰ ਬਰਕਰਾਰ ਰੱਖਣਾ ਹੈ। ਦਾਸ ਅੱਗੇ ਵੀ ਅਰਜ ਕਰਦਾ ਹੁੰਦਾ ਹੈ, ਰਾਤ ਢੱਡਰੀਆਂ ਵੀ ਮੈਂ ਬੇਨਤੀ ਕੀਤੀ ਸੀ, ਕਈ ਮੈਂ ਵੇਖਿਆ ਕਹਿੰਦਿਆਂ ਕਹਿੰਦਿਆਂ ਵੀ ਉੱਠ ਕੇ ਤੁਰ ਜਾਂਦੇ ਨੇ, ਰੋਕਦਿਆਂ ਰੋਕਦਿਆਂ ਵੀ ਨਹੀਂ ਰੋਕਦੇ। ਪਰ ਮੈਂ ਇੱਕ ਪਿਆਰ ਵਾਲੇ ਦੀ ਗੱਲ ਕਰਨ ਲੱਗਾ, ਅੱਜ ਤੋਂ 6 ਦਿਨ ਪਹਿਲਾਂ, 6-7 ਹਫ਼ਤਾ ਲਾ ਲਓ, ਫਰੀਦਕੋਟ ਦੀਵਾਨ ਚੱਲਦੇ ਸਨ। ਫਰੀਦਕੋਟ ਸ਼ਹਿਰ ਵਿੱਚ ਲਾਸਟ ਦੀਵਾਨ ਸੀ, 5 ਪਿਆਰਿਆਂ ਵਿੱਚ 5 ਸਿੰਘ ਡਿਊਟੀ ਨਿਭਾ ਰਹੇ ਸਨ। ਉਹ ਜਿਹੜੇ ਮਰਦ ਦਾ ਸਰੂਪ ਲੈ ਕੇ ਆਉਂਦੇ ਸਨ ਤੇ ਰੋਜ਼ ਛੱਡਣ ਜਾਂਦੇ ਸਨ, ਉਹਨਾਂ ਦੀ ਡਿਊਟੀ ਸੀ। 5 ਪਿਆਰਿਆਂ ਵਿੱਚ ਲੱਗਾ ਇੱਕ ਸਿੰਘ, ਉਮਰ ਉਹਦੀ 44 ਕੇ 45 ਸਾਲ ਦੀ ਹੋਏਗੀ। ਦਾੜਾ ਕਾਲਾ ਤੇ ਕੋਈ ਕੋਈ ਕੇਸ ਵਿੱਚ ਚਿੱਟਾ ਨਜ਼ਰ ਆਉਂਦਾ ਸੀ। ਉਹ ਸਿੰਘ ਬੜੇ ਪਿਆਰ ਵਿੱਚ ਖਲੋਤਾ ਰੋਜ਼ ਮਰਨ ਨੂੰ ਲੈ ਕੇ ਆਉਂਦਾ ਸੀ ਤੇ ਰੋਜ਼ ਲੈ ਕੇ ਜਾਂਦਾ ਸੀ। ਸਾਰਾ ਦਿਨ ਨਗਰ ਕੀਰਤਨ ਚ ਲੱਗੇ ਰਹੇ, ਥਕਾਵਟ ਹੋ ਗਈ ਕਾਫੀ। ਫਿਰ ਦੀਵਾਨ ਚ ਆਏ, ਦੀਵਾਨ ਸਾਰਾ ਸੁਣਿਆ। 3 ਘੰਟੇ ਦੀਵਾਨ ਚ ਦਾਸ ਨੇ ਹਾਜ਼ਰੀ ਭਰੀ, ਸਿੰਘ ਬੈਠਾ ਰਿਹਾ ਤੇ ਫਿਰ ਸਤਸੰਗ ਦਾਸ ਨੇ ਅਰਜ਼ ਕੀਤੀ ਵੀ ਜਿੰਨਾ ਚਿਰ ਮਹਾਰਾਜ ਇੱਥੇ ਨੂੰ ਉਹਨਾਂ ਚਿਰ ਉੱਠ ਕੇ ਨਾ ਜਾਇਓ ਭਾਈ, ਹਾਜ਼ਰੀ ਤੁਹਾਡੀ ਲੱਗਣੀ ਚਾਹੀਦੀ ਹੈ। ਉਹ ਸਿੰਘ ਦੇ ਕੰਨਾਂ ਤੱਕ ਆਵਾਜ਼ ਪਈ। ਇਹਨਾਂ ਨੂੰ ਹਾਰਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਦਿਲ ਵਿੱਚ ਹਾਰਟ ਅਟੈਕ ਜਿਹਨੂੰ ਕਹੀਏ, ਜਿਹਨੂੰ ਇਹ ਆਉਂਦਾ ਬੜਾ ਦਰਦ ਹੁੰਦਾ। ਤੇ ਉਹ ਸਤਸੰਗਤ ਐਸੀ ਪੀੜਾ ਹੋਈ, ਇੰਨਾ ਦਰਦ ਹੋਇਆ, ਉਹ ਸਿੰਘ ਬੜਾ ਔਖਾ ਜਿਹਾ ਲੱਗੇ। ਨਾਲ ਦੇ ਕਹਿੰਦੇ ਨੇ ਚੱਲ ਤੈਨੂੰ ਹੌਸਪੀਟਲ ਲੈ ਚੱਲੀਏ, ਤੇਰਾ ਕੋਈ ਇਲਾਜ ਕਰਾਈਏ, ਤੇਰਾ ਦਰਦ ਹਟ ਜਾਏਗਾ। ਉਹ ਕਹਿੰਦਾ ਮੈਂ ਜਾਵਾਂਗਾ, ਪਰ ਜਦੋਂ ਸੱਚੇ ਪਾਤਸ਼ਾਹ ਚਲੇ ਜਾਣਗੇ, ਅਖਸਨਾ
ਸ੍ਰੀ ਵਾਹਿਗੁਰੂ
ਸਤਿਗੁਰ ਜਾਣਗੇ ਤੇ ਮੈਂ ਫੇਰ ਜਾਣਾ ਹੈ, ਸਤਿਗੁਰ ਚਲੇ ਜਾਣਗੇ ਮੈਂ ਫੇਰ ਜਾਣਾ ਹੈ। ਦਰਦ ਵੱਧਦਾ ਗਿਆ, ਆਨੰਦ ਸਾਹਿਬ ਦਾ ਭੋਗ ਪੈ ਗਿਆ। ਅਰਦਾਸ ਚ ਖੜਾ ਹੋਇਆ ਸਿੰਘ, ਦਰਦ ਹੋ ਰਿਹਾ ਪਰ ਖੜੋਤਾ ਰਿਹਾ। ਫਿਰ ਹੁਕਮਨਾਮਾ ਹੋਇਆ, ਸਤਿਗੁਰੂ ਅਜੇ ਨਹੀਂ ਗਏ, ਉਹ ਸਿੰਘ ਉੱਥੇ ਬੈਠਾ ਬੈਠਾ ਹੀ ਸਦਾ ਵਾਸਤੇ ਚਲੇ ਗਿਆ, ਸਦਾ ਵਾਸਤੇ। ਉਧਰੋਂ ਹੁਕਮਨਾਮੇ ਦੀ ਸਮਾਪਤੀ ਹੋ ਗਈ, ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਹੌਸਪੀਟਲ ਲੈ ਕੇ ਗਏ ਚੁੱਕ ਕੇ, ਪਰ ਉਹਦੀ ਜਾਨ ਨਿਕਲ ਚੁੱਕੀ ਸੀ ਉੱਥੇ ਹੀ। ਡਾਕਟਰ ਕਹਿੰਦੇ ਜੇ 10-15 ਮਿੰਟ ਪਹਿਲਾਂ ਲੈ ਆਉਂਦੇ ਸ਼ਾਇਦ ਕੋਈ ਇੰਜੈਕਸ਼ਨ ਕੰਮ ਕਰ ਜਾਂਦਾ। ਪਰ ਅੱਧਾ ਘੰਟਾ ਉਹ ਸਿੰਘ ਨੇ ਦਰਦ ਸਹਾਰਿਆ, ਜਾਨ ਤੇ ਆ ਬਣੀ, ਪਰ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ। ਖੁਸ਼ਾਸਨਾ ਕੀ ਧਿਆਨ ਦਿਓ ਪਿਆਰਿਓ, ਵਾਹ ਕੀ ਇਹ ਸਾਡੇ ਸਿੱਖ ਧਰਮ ਦਾ ਪੰਥ ਦਾ ਇਤਿਹਾਸ ਨਹੀਂ? ਅਸੀਂ ਗੱਲਾਂ ਕਰਨੇ ਆ ਬੜੀਆਂ ਪੁਰਾਣੀਆਂ, 300 ਸਾਲ ਪੁਰਾਣੀਆਂ, 400 ਸਾਲ ਪੁਰਾਣੀਆਂ, 500 ਸਾਲ ਪੁਰਾਣੀਆਂ, ਪਰ ਜਿਹੜਾ ਬਚਨ ਮੈਂ ਆਪ ਜੀ ਚ ਸਾਂਝਾ ਕਰ ਰਿਹਾ ਇਹਨੂੰ ਤੇ ਅਜੇ ਹਫ਼ਤਾ ਹੀ ਲੰਘਿਆ। ਤੇ ਮੈਨੂੰ ਲੱਗਾ ਪਤਾ, ਮੈਂ ਹੌਸਪੀਟਲ ਚ ਗਿਆ ਜਿੱਥੇ ਉਹਦਾ ਸਰੀਰ ਪਿਆ ਸੀ। ਮੈਂ ਵੇਖਿਆ ਬੈੱਡ ਉੱਤੇ ਸਿੰਘ ਪਿਆ, ਸਦਾ ਦੀਆਂ ਨੀਂਦਾਂ ਸੁੱਤਾ ਪਿਆ, ਦਾੜਾ ਪ੍ਰਕਾਸ਼ ਹੈ, ਸਿਰ ਤੇ ਦਸਤਾਰ, ਮੱਥੇ ਤੇ ਖੰਡਾ ਲੱਗਿਆ ਹੋਇਆ, ਕੇਸਰੀ ਬਾਣਾ ਤੇ ਕੋਲ ਪਈ ਹੈ ਸ੍ਰੀ ਸਾਹਿਬ ਜਿਹੜੀ ਉਹਨੇ ਹੱਥ 'ਚ ਫੜੀ ਹੋਈ ਸੀ। ਪਰਿਵਾਰ ਉਹਦਾ ਰੋਵੇ ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਪਿਆਰਿਓ ਇਹੋ ਜਿਹੀ ਮੌਤ ਤੇ ਕਿਸੇ ਭਾਗਾਂ ਵਾਲੇ ਨੂੰ ਮਿਲਦੀ ਹੈ, ਇਹੋ ਜਿਹੀ ਮੌਤ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਇਹੋ ਜਿਹੇ ਵੀ ਗੁਰਸਿੱਖ ਹੈਗੇ, ਪਹਿਲਾਂ ਹੀ ਨਹੀਂ ਸਨ, ਅੱਜ ਵੀ ਹੈਗੇ ਪਿਆਰ ਵਾਲੇ। ਆਪਾਂ ਤੇ ਖਿਮਾ ਕਰਨਾ ਪਿਆਰੇ ਉਹ ਗੱਲਾਂ ਵਾਲੇ ਆ, ਨਾਲੇ ਕੋਈ ਦਰਦ ਨਹੀਂ ਹੁੰਦਾ, ਕੋਈ ਤਕਲੀਫ ਨਹੀਂ ਹੁੰਦੀ, ਬਸ ਇਹੀ ਹੁੰਦਾ ਵੀ ਲੇਟ ਹੋ ਗਏ ਆ ਜੀ, ਸਵੇਰੇ ਉੱਠਣਾ ਹੈ ਜੀ, ਸੌਈਏ ਜੀ, ਚੱਲ ਕੇ ਹੁਣ ਬਥੇਰਾ ਹੋ ਗਿਆ, ਕਿਹੜਾ ਬੈਠਾ ਰਹੇਗਾ। ਪਰ ਵੇਖੋ ਜਾਨ ਦੀ ਬਾਜੀ ਲਗਾ ਗਿਆ ਗੁਰੂ ਦਾ ਪਿਆਰਾ, ਪਰ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਦੇ ਸਰੂਪ ਜਾਣ ਤੋਂ ਬਾਅਦ ਜਾਣਾ ਕਹਿੰਦਾ, ਇਹ ਪ੍ਰੇਮ ਆ, ਇਹ ਪ੍ਰੇਮ ਆ ਜਿਹੜਾ ਮੈਂ ਅੱਖੀਂ ਵੇਖਿਆ, ਇਹਨੂੰ ਪ੍ਰੇਮ ਕਹਿੰਦੇ ਨੇ ਗੁਰੂ ਸਾਹਿਬ ਨਾਲ। ਜਾਨ ਨਿਕਲ ਗਈ, ਉਹ ਬੈੱਡ ਤੇ ਪਿਆ ਤੇ ਇੰਜ ਲੱਗਦਾ ਸੱਚਮੁੱਚ ਆ ਪ੍ਰੇਮ ਦੇ ਹੀ ਪ੍ਰਤੱਖ ਦਰਸ਼ਨ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਪ੍ਰੇਮ ਆ ਗੁਰੂ ਸਾਹਿਬ ਨਾਲ, ਇੰਨਾ ਪਿਆਰ ਉਹਦੇ, ਉਹਨੂੰ ਸਾਧ ਸੰਗਤ ਉਹਦੇ ਅੰਦਰ ਸੱਚਮੁੱਚ ਇਹ ਕਹਿ ਲਓ ਵੀ ਗੁਰਮਤ ਦਾ ਪ੍ਰਕਾਸ਼ ਹੋ ਗਿਆ, ਜਿਹਨੇ ਗੁਰੂ ਨਾਨਕ ਨੂੰ ਪਛਾਣ ਲਿਆ, ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਛਾਣ ਲਿਆ, ਪਛਾਣਿਆ ਸੀ ਉਹਨੇ। ਜਾਨ ਚਲੀ ਗਈ ਪਰ ਮਰਨ ਨੂੰ ਛੱਡ ਕੇ ਨਹੀਂ ਗਿਆ। ਤੇ ਇੱਥੇ ਸਾਡਾ ਹਾਲ ਵੇਖ ਲਓ, ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਜਾਓ, ਕਹਿੰਦਿਆਂ ਕਹਿੰਦਿਆਂ ਵੀ ਵਿੱਚ ਮੈਂ ਵੇਖਿਆ ਬੜੇ ਨੇ ਜਿਹਨਾਂ ਨੇ ਤੁਰੀ ਜਾਣਾ ਉੱਠ ਕੇ, ਪਰ ਇੰਨਾ ਸਮਾਂ ਹੋ ਗਿਆ ਸੰਗਤ ਕਰਦਿਆਂ ਨੂੰ ਬਾਰ ਬਾਰ ਨਾ ਕਹਾਇਆ ਕਰੋ, ਜਦੋਂ ਗੁਰੂ ਸਾਹਿਬ ਚਲੇ ਜਾਣਗੇ ਆਪਾਂ ਫੇਰ ਜਾਣਾ, ਪਹਿਲਾਂ ਨਹੀਂ ਜਾਣਾ ਕਿਸੇ ਨੇ। ਸੋ ਸਤ ਸੰਗਤ ਸਰਬ ਸੰਗਤਾਂ ਦਾ ਜਿੱਥੇ ਧੰਨਵਾਦ ਹੈ, ਉੱਥੇ ਆਏ ਮਹਾਂਪੁਰਸ਼ਾਂ ਦਾ, ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ ਬਾਠਾਂ ਵਾਲੇ, ਜਿਹੜੇ ਕਿ ਆਈ ਸੰਗਰਾਂਦ ਤੇ ਹੀ ਹਾਜ਼ਰੀ ਭਰਦੇ ਨੇ, ਸੰਗਰਾਂਦ ਤੇ ਹੀ ਨਹੀਂ ਜਿੱਥੇ ਕਿਤੇ ਵੀ ਪਤਾ ਲੱਗੇ ਨਾਲ ਦਾਸ ਦੇ ਹਾਜ਼ਰੀ ਭਰਦੇ ਨੇ।
ਤੇ ਨਾਲ ਜੋ ਸੰਤ ਬਾਬਾ ਪਰਮਜੀਤ ਸਿੰਘ ਜੀ ਢਿੱਡਾ ਸਾਹਿਬ ਤੋਂ ਬਾਬਾ ਦਲਵੀਰ ਸਿੰਘ ਜੀ ਮਹਾਂਪੁਰਖ ਵੱਡੇ ਬਜ਼ੁਰਗ ਉਹਨਾਂ ਤੋਂ ਜੋ ਮਹਾਂਪੁਰਖ ਬਰੋਸਾਏ ਉਹਨਾਂ ਦੀਆਂ ਅਸੀਸਾਂ ਤੇ ਉਹ ਅਸੀਸਾਂ ਜਿਹੜੀਆਂ ਨੇ ਆਪਾਂ ਮਹਾਂਪੁਰਖਾਂ ਦੇ ਕੀਰਤਨ ਤੋਂ ਹੀ ਪਤਾ ਅੰਦਾਜ਼ਾ ਲੱਗ ਜਾਂਦਾ ਹੈ ਸੋ ਜੋ ਬਖਸ਼ਿਸ਼ ਜੋ ਸਤਿਗੁਰ ਦੀ ਕੰਮ ਕਰਦੀ ਹੈ ਜਿਨ੍ਹਾਂ ਦੀ ਰਸਨਾ ਉੱਤੇ ਗੁਰੂ ਨਾਨਕ ਵੱਸਦਾ ਹੈ ਸੋ ਆਪ ਜੀ ਨੇ ਲਾਹਾ ਲਿਆ ਹੈ ਬਾਕੀ ਸਤ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਸੁਰਜੀਤ ਸਿੰਘ ਜੀ ਘਨੌਰੀ ਵਾਲੇ ਔਰ ਨਾਲ ਬਾਬਾ ਸ਼ੇਰ ਸਿੰਘ ਜੀ ਹੱਲੇ ਵਾਲੇ ਵੈਦ ਮੇਘਨਾਥ ਜੀ ਧੂਰੀ ਵਾਲੇ ਬਾਕੀ ਹੋਰ ਵੀ ਜਿੰਨੇ ਵੀ ਮਹਾਂਪੁਰਸ਼ ਸਾਰੇ ਆਏ ਨੇ ਸਭ ਦਾ ਧੰਨਵਾਦ ਜੀ ਆਇਆਂ ਨੂੰ ਸੋ ਸਤ ਸੰਗਤ ਬਾਕੀ ਜਥੇਦਾਰ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਜੋ ਪੰਜ ਪਿਆਰਿਆਂ ਵਿੱਚ ਹਾਜ਼ਰੀ ਭਰ ਰਹੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਨੇ ਇੰਨੀ ਠੰਡ ਵਿੱਚ ਵੀ ਜੋ ਇਹ ਪਿਆਰ ਦਾ ਸਬੂਤ ਦਿੱਤਾ ਹੈ ਤੇ ਪਰਵਾਹ ਨਹੀਂ ਕੀਤੀ ਸਰਦੀ ਦੀ ਪਹੁੰਚ ਕੇ ਲਾਹਾ ਲਿਆ ਤੇ ਬਾਕੀ ਭਾਈ ਤਿਆਰੀ ਕਰੋ ਅੰਮ੍ਰਿਤ ਛਕੋ ਅਗਲੀ ਸੰਗਰਾਂਦ ਨੂੰ ਤਿਆਰ ਹੋ ਕੇ ਆਓ ਜਿਹੜੇ ਅਜੇ ਕੱਚੇ ਨੇ ਮਨ ਬਣਾ ਲਓ ਵੀਰ ਭਰਾ ਦਾੜੀਆਂ ਕੇਸ ਰੱਖੋ ਤੇ ਆਉਣ ਵਾਲੀ ਜਿਹੜੀ ਸੰਗਰਾਂਦ ਹੈ 14 ਦਸੰਬਰ ਦੀ ਉਹਦੇ ਤੇ ਵੱਧ ਚੜ ਕੇ ਐਵੇਂ ਜਿਵੇਂ ਪਹੁੰਚ ਕੇ ਲਾਹਾ ਲਿਓ ਅੱਜ ਸਾਡਿਆਂ ਸਿੰਘਾਂ ਨੇ ਮੈਂ ਉੱਧਰ ਗਿਆ ਹੋਇਆ ਸਾਂ ਅੱਜ ਇਹਨਾਂ ਨੇ ਪੰਡਾਲ ਵੀ ਬੜਾ ਵੱਡਾ ਲਾਇਆ ਜੇ ਕਿਤੇ ਮੈਂ ਇੱਥੇ ਹੁੰਦਾ ਤੇ ਮੈਂ ਕਹਿਣਾ ਸੀ ਵੀ ਥੋੜ੍ਹਾ ਜਿਹਾ ਅੱਜ ਘੱਟ ਲਾਓ ਪਤਾ ਹੀ ਸੀ ਸੰਗਤ ਘੱਟ ਆਉਣੀ ਹੈ ਤੇ ਇਹਨਾਂ ਨੇ ਐਤਕੀ ਪੰਡਾਲ ਵੱਡਾ ਲਾਇਆ ਐਤਕੀ ਸੰਗਤ ਘੱਟ ਆ ਕੇ ਕਈ ਵਾਰੀ ਸਾਡਾ ਪੰਡਾਲ ਘੱਟ ਜਾਂਦਾ ਸੋ ਆਓ ਮਹਾਰਾਜ ਨੇ ਕਿਰਪਾ ਕੀਤੀ ਆ ਭਾਗਾਂ ਵਾਲੇ ਆ ਜਿਨ੍ਹਾਂ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਇਨ ਕੀਤੇ ਨੇ ਅਸੀਂ ਮੁੱਕ ਜਾਂਗੇ ਬੜੇ ਚਲੇ ਗਏ ਪਰ ਗੁਰੂ ਨਾਨਕ ਸਾਹਿਬ ਦੀ ਸੋਭਾ ਵਡਿਆਈ ਉਹਨਾਂ ਦੇ ਗੁਣ ਨਹੀਂ ਮੁੱਕਣੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੇਅੰਤ ਦਾ ਅੰਤ ਤੇ ਪਾਇਆ ਹੀ ਨਹੀਂ ਜਾ ਸਕਦਾ ਉਹਦੀ ਮਹਿਮਾ ਅਗਾਧ ਬੋਧ ਹੈ ਗੁਰੂ ਨਾਨਕ ਸਾਹਿਬ ਦੇ ਗੁਣ ਗਾਇਨ ਕਰਕੇ ਵੱਡੇ ਦੀਆਂ ਵਡਿਆਈਆਂ ਕਰਕੇ ਅਸੀਂ ਖੁਦ ਵੱਡੇ ਹੋਣਾ ਹੈ ਉਹ ਤੇ ਵੱਡੇ ਹੈ ਹੀ ਨਹੀਂ ਸਾਡੇ ਵੱਡਾ ਕਹਿਣ ਨਾਲ ਥੋੜ੍ਹਾ ਵੱਡੇ ਹੋ ਜਾਣਾ ਮਹਾਰਾਜ ਨੇ ਜੇ ਕਿਸੇ ਨੂੰ ਆਪਾਂ ਛੋਟਾ ਕਹੀ ਜਾਈਏ ਕੋਈ ਛੋਟਾ ਨਹੀਂ ਹੁੰਦਾ ਇਹ ਤੇ ਆਪੋ ਆਪਣੀ ਲੱਭਤ ਸਭ ਦੀ ਨਾਲ ਆ ਪਰ ਅਸੀਂ ਵੱਡੇ ਦੀਆਂ ਵਡਿਆਈਆਂ ਕਰਕੇ ਜ਼ਰੂਰ ਵੱਡੇ ਹੋ ਜਾਵਾਂਗੇ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਧੰਨ ਗੁਰੂ ਨਾਨਕ ਸਾਹਿਬ
ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ
ਅੱਧੀ ਅੱਧੀ ਬੋਲੋ ਅੱਧੀ ਅੱਧੀ ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ ਰਲ ਕੇ ਮਨਾਓ ਖੁਸ਼ੀਆਂ ਇਹ ਖੁਸ਼ੀਆਂ ਸਦਾ ਹੀ ਬਣੀਆਂ ਰਹਿਣ
ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ ਸੱਚੇ ਪਾਤਸ਼ਾਹ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਉਹਨਾਂ ਦੀ ਸੋਭਾ ਸੁਣੀ ਅਰਦਾਸ ਸੁਆਮੀ ਮੇਰ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ
ਵਡਿਆਈ
ਵਡਿਆਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸਾਏ ਰਾਹ ਤੇ ਚੱਲੀਏ ਤਾਂ ਹੀ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਸਫਲ ਹੈ ਹੋਈਆਂ ਭੁੱਲਾਂ ਦੀ ਖਿਮਾ ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਕਰਿਓ